سب ਅਮ੍ਰਿਤ ਜਲਾਇਆ ਮੈਂ ਸ਼ਬਦ ਜਲਾਇਆ ਮੇਰੇ ਹਰ ਪਾਇਆ ਜਿਸ ਦੀ ਸੱਚੀ ਬਾਣੀ ਸੱਚੀ ਭਗਤ ਕਰੇ ਦਿਨ ਰਾਤੀ ਗੁਰਮੁਖ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਪਾਇਆ ਨਾਨਕ ਭਗਤ ਸੋਹੈ ਦਰ ਸਾਜੈ ਜਿਨੇ ਸੱਚੋ ਸੱਚ ਮਾਇਆ ਭਗਤਾਂ ਕੀ ਚਾਲ ਸੱਚੇ ਅਤ ਨਿਰਮਲ ਨਾਮ ਸੱਚਾ ਮਨ ਪਾਇਆ ਨਾਨਕ ਭਗਤ ਸੋਹੈ ਦਰ ਸੱਚ ਜਿਨੇ ਸੱਚਾ ਸੱਚ ਕੁਮਾਰਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਿਸੰਗ ਜੀਓ, ਸਤਿਗੁਰੂ ਨੇ ਆਪਾਂ ਬਖਸ਼ਿਸ਼ ਕੀਤੀ, ਆਪ ਸੰਤਾਂ ਸੰਗਤਾਂ ਸਮੇਂ ਸਤਿਗੁਰੂ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਕਰ ਰਹੇ ਹੋ। ਹੁਣੇ ਹੁਣ ਹੀ ਆਪ ਸੰਗਤਾਂ ਨੇ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦਾ ਸਿੰਘਾਂ ਮਨੋਹਰ ਕੀਰਤਨ ਸਰਵਣ ਕੀਤਾ ਹੈ। ਹੁਣ ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। ਇੱਕ ਵਾਰ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਕਮਲਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡਾ ਉਧਾਰ ਕਿਵੇਂ ਹੋ ਸਕਦਾ ਹੈ। ਹਜ਼ੂਰ ਨੇ ਆਖਿਆ, ਤੁਸੀਂ ਬਾਣੀ ਪੜ੍ਹੋ, ਬਾਣੀ ਸੁਣੋ, ਬਾਣੀ ਦੁਆਰਾ ਉਸ ਪ੍ਰਭੂ ਦੀ ਸਿਫਤ ਸਲਾਹ ਕਰੋ। ਗੁਰਬਾਣੀ ਦੀ ਵਿਚਾਰ ਨਾਲ ਜੁੜੋ, ਇਹਦੇ ਨਾਲ ਤੁਹਾਡਾ ਉਦਾਸ ਹੋ ਸਕਦਾ ਹੈ। ਇਹਨਾਂ ਗੁਰਸਿੱਖਾਂ ਨੇ ਫਿਰ ਸਤਿਗੁਰੂ ਦੇ ਚਰਨਾਂ ਸਾਨਿਵਰ ਬੇਨਤੀ ਕੀਤੀ ਕਿ ਇਹ ਸਤਿਗੁਰੂ ਜੀ, ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ, ਗੁਰਬਾਣੀ ਦੇ ਪਾਠ ਦਾ ਮਹੱਤਵ ਕੀ ਹੈ, ਗੁਰਬਾਣੀ ਦੇ ਕੀਰਤਨ ਦਾ ਮਹੱਤਵ ਕੀ ਹੈ, ਤੇ ਨਾਲ ਹੀ ਕਿਰਪਾ ਕਰਕੇ ਇਹ ਵੀ ਦੱਸੋ ਗੁਰਬਾਣੀ ਦੀ ਕਥਾ ਦਾ ਮਹੱਤਵ ਕੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਵਾਬ ਦੇ ਵਿੱਚ ਆਖਿਆ, ਕਿਹਾ ਗੁਰ ਸਿੱਖੋ ਗੁਰਬਾਣੀ ਦਾ ਪਾਠ ਇਸ ਤਰ੍ਹਾਂ ਹੈ ਜਿਵੇਂ ਕਿਸੇ ਜ਼ਿਮੀਦਾਰ ਦਾ ਆਪਣੇ ਖੇਤ ਵਿੱਚ ਖੂਹ ਲਾਇਆ ਹੋਵੇ, ਜਦੋਂ ਵੀ ਉਸਨੂੰ ਲੋੜ ਪੈਂਦੀ ਹੈ ਉਹ ਆਪਣੇ ਖੇਤ ਨੂੰ ਸਿੰਜ ਸਕਦਾ ਹੈ। ਜਿਸ ਗੁਰਸਿੱਖ ਦੇ ਬਾਣੀ ਕੰਠ ਹੈ ਉਹ ਜਦੋਂ ਵੀ ਚਾਹੇ ਬਾਣੀ ਪੜ੍ਹ ਸਕਦਾ, ਸ਼ੁਭ ਗੁਣਾਂ ਦੀ ਖੇਤੀ ਨੂੰ, ਭਗਤੀ ਦੀ ਖੇਤੀ ਨੂੰ ਹਰਾ ਭਰਾ ਕਰ ਸਕਦਾ ਹੈ। ਦੂਸਰੇ ਨੰਬਰ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਐ ਗੁਰਸਿੱਖੋ ਗੁਰਬਾਣੀ ਦਾ ਕੀਰਤਨ ਛੜਾਕੇ ਦੇ ਮੀਂਹ ਵਰਗਾ ਹੈ। ਜਦੋਂ ਛੜਾਕੇ ਦਾ ਮੀਂਹ ਆਉਂਦਾ ਹੈ ਇੱਕ ਵਾਰ ਤੇ ਇੰਨਾ ਤੇਜ ਹੁੰਦਾ ਹੈ ਸਭ ਥਾਵਾਂ ਤੇ ਪਾਣੀ ਹੀ ਪਾਣੀ ਹੋ ਜਾਂਦਾ ਹੈ। ਪਰ ਕੁਝ ਸਮੇਂ ਤੋਂ ਬਾਅਦ ਮੀਂਹ ਦਾ ਵੇਗ ਘੱਟ ਜਾਂਦਾ ਹੈ ਤੇ ਜਿਹੜਾ ਮੀਂਹ ਦਾ ਵਰਿਆ ਪਾਣੀ ਹੈ ਉਹ ਰੁੜ ਕੇ ਹੋਰ ਨੀਵੀਂ ਥਾਵਾਂ ਤੇ ਸੁਪਨਾ ਦੇ ਵਿੱਚ ਚਲਿਆ ਜਾਂਦਾ ਹੈ। ਸਤਿਗੁਰੂ ਕਹਿਣ ਲੱਗੇ, ਐ ਗੁਰਸਿੱਖੋ ਗੁਰਬਾਣੀ ਦਾ ਕੀਰਤਨ ਇਸ ਰਾਗੀ ਦਾ ਮੀਂਹ ਹੈ। ਜਦੋਂ ਰਾਗੀ ਸਿੰਘ ਸਤਿਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਇਲਾਹੀ ਬਾਣੀ ਦਾ ਕੀਰਤਨ ਕਰਦੇ ਹਨ, ਇੱਕ ਵਾਰ ਤੇ ਐਸਾ ਸ਼ਾਂਤ ਮਾਹੌਲ ਬਣ ਜਾਂਦਾ ਹੈ, ਮਨ ਦਾ ਵੀ ਟਿਕਾਓ ਤੇ ਨਾਲ ਨਾਲ ਠੰਡੀਆਂ ਹਵਾਵਾਂ ਵਾਂਗ ਆਤਮਕ ਸ਼ਾਂਤੀ ਦਾ ਅਨੁਭਵ ਵੀ ਸਾਡੇ ਮਨ ਦੇ ਵਿੱਚ ਇੱਕ ਵਾਰ ਪੈਦਾ ਹੋ ਜਾਂਦਾ ਹੈ। ਪਰ ਜਦੋਂ ਕੀਰਤਨ ਬੰਦ ਹੋ ਜਾਂਦਾ ਹੈ ਉਸ ਤੋਂ ਬਾਅਦ ਉਹ ਜਿਹੜਾ ਪ੍ਰਭਾਵ ਹੈ ਉਹ ਸਮੇਂ ਲਈ ਤਾਂ ਸਾਡੇ ਮਨ ਨੂੰ ਪ੍ਰਭਾਵਿਤ ਕਰਦਾ ਹੈ ਤੇ ਫਿਰ ਉਸਦਾ ਪ੍ਰਭਾਵ ਘਟਣਾ ਸ਼ੁਰੂ ਹੋ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਗੁਰਸਿੱਖੋ ਜੋ ਗੁਰਬਾਣੀ ਦੀ ਕਥਾ ਹੈ ਤੇ ਝੜੀ ਦਾ ਮੀਂਹ ਹੈ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਜਿਵੇਂ ਜਿਵੇਂ ਗੁਰਸਿੱਖ ਸਤਿਗੁਰੂ ਦੀ ਪਾਵਨ ਬਾਣੀ ਦੀ ਕਥਾ ਸਰਵਣ ਕਰਦਾ ਹੈ ਮਾਨੋ ਇੱਕ ਇੱਕ ਬੂੰਦ ਗੁਰਬਾਣੀ ਦਾ ਇੱਕ ਇੱਕ ਅੱਖਰ ਇੱਕ ਇੱਕ ਸ਼ਬਦ ਉਹਦੇ ਹਿਰਦੇ ਦੇ ਉੱਤੇ ਆਪਣਾ ਵੱਖਰਾ ਹੀ ਪ੍ਰਭਾਵ ਪਾਉਂਦਾ ਹੈ। ਜਿਵੇਂ ਝੜੀ ਦੇ ਮੀਂਹ ਦੀ ਇੱਕ ਇੱਕ ਬੂੰਦ ਧਰਤੀ ਉੱਤੇ ਡੂੰਘਾ ਅਸਰ ਪਾਉਂਦੀ ਹੈ। ਇਸ ਲਈ ਹਜ਼ੂਰ ਕਹਿਣ ਲੱਗੇ, ਤੁਸੀਂ ਗੁਰਬਾਣੀ ਨਾਲ ਜੁੜਨਾ ਹੈ ਚਾਹੇ ਕਿਸੇ ਵੀ ਰੂਪ ਦੇ ਵਿੱਚ ਜੁੜਿਆ ਜਾਵੇ, ਇਹਦੇ ਨਾਲ ਤੁਹਾਡੇ ਜੀਵ ਦਾ ਉਧਾਰ ਹੋ ਸਕਦਾ ਹੈ। ਸੋ ਆਪ ਸੰਤਾਂ ਸੰਤਾਂ ਯੋਗ ਹੋ ਜੋ ਗੁਰਬਾਣੀ ਦਾ ਪਾਠ ਵੀ ਕਰਦੇ ਹੋ ਜਾਂ ਸੁਣਦੇ ਹੋ ਅਤੇ ਗੁਰਬਾਣੀ ਦੇ ਕੀਰਤਨ ਨਾਲ ਵੀ ਜੁੜ ਕੇ ਲਾਹਾ ਪ੍ਰਾਪਤ ਕਰਦੇ ਹੋ ਤੇ ਇਸ ਦੇ ਨਾਲ ਨਾਲ ਗੁਰਬਾਣੀ ਦੀ ਵਿਚਾਰ ਸਰਵਣ ਕਰਕੇ ਆਪਣੇ ਮਨ ਦੀਆਂ ਮੈਲਾਂ ਨੂੰ ਧੋਣ ਦਾ ਉਪਰਾਲਾ ਕਰਦੇ ਹੋ, ਜਿਸ ਪਾਵਨ ਬਾਣੀ ਦੀ ਲੜੀਵਾਰ ਕਥਾ ਆਪ ਸੰਤਾਂ ਸਰਵਣ ਕਰ ਰਹੇ ਹੋ ਤੇ ਪਵਿੱਤਰ ਕਥਾ ਕਲਗੀਧਰ ਪਾਤਸ਼ਾਹ ਸੋਜੀ ਪ੍ਰੀਤਮ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਿੱਖ ਜਗਤ ਨੂੰ ਬਖਸ਼ਿਸ਼ ਕੀਤੀ ਹੋਈ ਹੈ ਔਰ ਆਪ ਸੰਤਾਂ ਹਮੇਸ਼ਾ ਲਈ ਉਸ ਕਥਾ ਤੋਂ ਲਾਹੇ ਪ੍ਰਾਪਤ ਕਰ ਰਹੇ ਹੋ ਜਿਸ ਪਾਵਨ ਛੰਦ ਦੀ ਇੱਕ ਪੌੜੀ ਦਾ ਪਾਠ ਸਰਵਣ ਕੀਤਾ ਹੈ ਤੇ ਪਵਿੱਤਰ ਛੰਦ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਹੈ। ਇਸ ਪਾਵਨ ਸ਼ੰਤ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਾਵਿਤ ਵਸ਼ਲ ਬਿਰਧ ਦਾ ਹਜ਼ੂਰ ਨੇ ਪ੍ਰਗਟਾਵਾ ਕੀਤਾ ਹੈ, ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਇੱਕ ਬਿਰਦ ਹੈ, ਇੱਕ ਧਾਰਮਿਕ ਨਿਯਮ ਹੈ। ਹਰ ਯੁਗ ਯੁਗ ਭਗਤ ਆਇਆ ਕੈਜ ਰੱਖਦਾ ਆਇਆ ਰਾਮ ਰਾਧੇ ਹਰਨਾਥ ਸਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਟ ਦੇ ਨਾਮ ਦੇਵ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ। ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਤੇ ਭਗਤ ਵਸ਼ਲ ਦਰਦ ਦਾ ਆਪ ਇਜ਼ਹਾਰ ਕਰਦੇ ਹਨ। ਸੰਤਾਂ ਪਿਆਰ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਅੰਕਾਰ ਸਤਿ ਗੁਰ ਪ੍ਰਸਾਦ ਰਾਗ ਸੋਹੇ ਮਹਲਾ ਤੀਜਾ ਕਰਤੀਜਾ ਭਗਤ ਜਨਾ ਕੀ ਹਰ ਜਿਉ ਰੱਖੈ ਜੁਗ ਜੁਗ ਰੱਖਦਾ ਆਇਆ ਨਾਮ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋ ਆਪ ਬਾਣੀ ਦੀ ਸੰਪਾਦਨਾ ਕਰਨ ਵਾਲੇ ਹਨ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਲਿਖਵਾ ਰਹੇ ਹਨ। ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸ ਤੋਂ ਰਹਿਤ ਗੁਰ ਪ੍ਰਸਾਦ ਗੁਰੂ ਦੀ ਬਖਸ਼ਿਸ਼ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਆਪ ਮਿਲਦਾ ਹੈ। ਰਾਗ ਸੂਹੀ ਮਹਲਾ ਤੀਜਾ, ਰਾਗ ਸੂਹੀ ਵਿੱਚ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਅੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਾਣੀ ਆਵੈ ਕਰ ਤੀਜਾ। ਤੀਜੀ ਕਾਰ ਸੁਰਤਾਲ ਦੇ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰ ਰਹੇ ਹਨ। ਹਜ਼ੂਰ ਫਰਮਾਉਂਦੇ ਨੇ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਇਹ ਵਾਹਿਗੁਰੂ ਜੀ ਤੁਹਾਡਾ ਇੱਕ ਦਰਦ ਹੈ, ਤੁਹਾਡਾ ਧਾਰਮਿਕ ਨਿਯਮ ਹੈ। ਤੁਸੀਂ ਆਪਣੇ ਭਗਤਾਂ ਦੀ ਹਮੇਸ਼ਾ ਲਈ ਐਜ ਰੱਖਦੇ ਹੋ ਔਰ ਉਹਨਾਂ ਦੀ ਵਡਿਆਈ, ਉਹਨਾਂ ਦੀ ਇੱਜ਼ਤ, ਉਹਨਾਂ ਦੀ ਪ੍ਰਤਿਗਿਆ ਤੁਸੀਂ ਆਪ ਰੱਖਦੇ ਹੋ। ਕੇਵਲ ਹੁਣ ਤੋਂ ਹੀ ਨਹੀਂ, ਹਜ਼ੂਰ ਕਹਿੰਦੇ ਜੁਗ ਜੁਗ ਰੱਖਦਾ ਆਇਆ ਰਾਮ। ਇਹ ਵਾਹਿਗੁਰੂ ਜੀ ਤੁਸੀਂ ਜੁਗਾਂ ਜੁਗਾਂ ਤੋਂ ਆਪਣੇ ਭਗਤਾਂ ਦੀ ਪੈਜ ਰੱਖਦੇ ਆਏ ਹੋ। ਪਹਿਲਾਂ ਵੀ ਤੁਸੀਂ ਆਪਣੇ ਭਗਤਾਂ ਦੀ ਪੈਜ ਰੱਖੀ ਹੈ, ਹੁਣ ਵੀ ਰੱਖ ਰਹੇ ਹੋ ਤੇ ਅੱਗੇ ਨੂੰ ਵੀ ਆਪਣੇ ਭਗਤਾਂ ਦੀ ਪੈਜ ਰੱਖੋਗੇ, ਕਿਉਂਕਿ ਤੁਹਾਡਾ ਦਰਦ ਹੈ। ਹਰ ਯੁਗ ਯੁਗ ਭਗਤ ਆਇਆ ਪੈਜ ਰੱਖਦਾ ਆਇਆ ਰਾਮ ਰਾਜੇ, ਚਾਹੇ ਕਿਸੇ ਵੀ ਯੁਗ ਦੇ ਵਿੱਚ ਕੋਈ ਭਗਤ ਹੋਇਆ ਹੈ, ਜਿਸਨੇ ਵੀ ਭਗਤੀ ਕੀਤੀ ਹੈ, ਚਾਹੇ ਉਹ ਪ੍ਰਹਿਲਾਦ ਸੀ ਤੇ ਚਾਹੇ ਉਹ ਧਰੂ ਭਗਤ ਸੀ ਤੇ ਚਾਹੇ ਉਹ ਕੋਈ ਹੋਰ ਭਗਤ ਸੀ, ਜਿਸ ਜਿਸ ਨੇ ਵੀ ਆਪ ਜੀ ਦੀ ਭਗਤੀ ਕੀਤੀ ਹੈ, ਤੁਸੀਂ ਸ਼ੁਰੂ ਤੋਂ ਹੀ ਆਪਣੇ ਭਗਤਾਂ ਦੀ ਕੈਦ ਰੱਖੀ ਹੈ ਤੇ ਹੁਣ ਵੀ ਰੱਖਦੇ ਹੋ, ਅੱਗੇ ਨੂੰ ਵੀ ਰੱਖਦੇ ਰਹੋਗੇ। ਸੋ ਭਗਤ ਜੋ ਗੁਰਮੁਖ ਹੋਵੇ ਹਉਮੈ ਸ਼ਬਦ ਜਗਾਇਆ ਰਾਮ। ਮਹਾਰਾਜ ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ ਕਿ ਭਗਤ ਦੀ ਪਰਿਭਾਸ਼ਾ ਕੀ ਹੈ, ਭਗਤ ਕਿਸ ਨੂੰ ਆਖਿਆ ਜਾਂਦਾ? ਲੋ ਹਜ਼ੂਰ ਕਹਿੰਦੇ ਨੇ ਸੋ ਭਗਤ, ਭਗਤ ਉਹ ਸਦਵਾ ਕਰਦਾ ਜੋ ਗੁਰਮੁਖ ਹੋਵੇ, ਜਿਹੜਾ ਗੁਰਮੁਖ ਬਣ ਜਾਵੇ, ਗੁਰਮੁਖ ਤੋਂ ਮੁਰਾਦ ਹੈ ਜਿਸਦਾ ਮੁਖ ਗੁਰੂ ਵੱਲ ਹੋ ਜਾਵੇ, ਜਾਂ ਗੁਰਮੁਖ ਤੋਂ ਮੁਰਾਦ ਹੈ ਜੋ ਹਮੇਸ਼ਾ ਗੁਰੂ ਦੇ ਸਨਮੁਖ ਰਹੇ, ਉਹਨੂੰ ਗੁਰਮੁਖ ਕਿਹਾ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਗੁਰਮੁਖ ਦੀ ਨਿਸ਼ਾਨੀ ਦੱਸੀ ਹੈ ਨਾ, ਗੁਰਮੁਖ ਸਨਮੁਖ ਮਨਮੁਖ ਦੇ ਮੁਖੀ ਹੈ। ਗੁਰਮੁਖ ਹਮੇਸ਼ਾ ਗੁਰੂ ਦੇ ਸਨਮੁਖ ਰਹਿੰਦਾ ਹੈ ਤੇ ਮਨਮੁਖ ਗੁਰੂ ਤੋਂ ਬੇਮੁਖ ਹੋ ਜਾਂਦਾ ਹੈ। ਇਸੇ ਲਈ ਹਰਗੋਬਿੰਦ ਸਿੰਘ ਜੀ ਭਗਤ ਉਹ ਸਦਵਾ ਸਕਦਾ ਹੈ ਜੋ ਗੁਰਮੁਖ ਬਣ ਜਾਂਦਾ ਹੈ, ਗੁਰੂ ਦੇ ਸਨਮੁਖ ਹੋ ਜਾਂਦਾ ਹੈ, ਆਪਣਾ ਤਨ ਮਨ ਧਨ ਗੁਰੂ ਨੂੰ ਅਰਪਣ ਕਰ ਦਿੰਦਾ ਹੈ, ਉਹ ਭਗਤ ਹੋ ਸਕਦਾ ਹੈ। ਤੇ ਹੋਰ ਉਸਦੀ ਨਿਸ਼ਾਨੀ ਕੀ ਹੈ? ਹਉਮੈ ਸ਼ਬਦ ਜਲਾਇਆ ਰਾਮ, ਉਹ ਗੁਰੂ ਸ਼ਬਦ ਦੀ ਕਮਾਈ ਕਰਕੇ ਤੇ ਹਉਮੈ ਨੂੰ ਸਾੜ ਦਿੰਦਾ ਹੈ। ਜਿਹੜਾ ਗੁਰੂ ਸ਼ਬਦ ਦੀ ਨਾਮ ਦੀ ਕਮਾਈ ਕਰਕੇ ਹਉਮੈ ਦੀਰਘ ਰੋਗ ਨੂੰ ਜੜੋਂ ਕੱਟ ਦਿੰਦਾ ਹੈ ਤੇ ਉਸਨੂੰ ਭਗਤ ਦਾ ਦਰਜਾ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਕਿ ਐਵੇਂ ਨਹੀਂ ਗੱਲਾਂ ਬਾਤਾਂ ਦੇ ਨਾਲ ਕੋਈ ਭਗਤ ਹੋ ਸਕਦਾ, ਕਿਉਂਕਿ ਭਗਤ ਦਾ ਰੁਤਬਾ ਹੈ ਬਹੁਤ ਉੱਚਾ। ਪਾਂਡਵ ਸੂਰ ਸਤਰ ਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ। ਭਗਤ ਹੋਣ ਦੇ ਲਈ ਗੁਰਮੁਖ ਬਣਨਾ ਜ਼ਰੂਰੀ ਹੈ ਤੇ ਗੁਰਮੁਖ ਹੋਣ ਦੇ ਲਈ ਗੁਰੂ ਸ਼ਬਦ ਦੀ ਕਮਾਈ ਕਰਨੀ ਜ਼ਰੂਰੀ ਹੈ ਤੇ ਗੁਰੂ ਸ਼ਬਦ ਦੀ ਕਮਾਈ ਕਰਨ ਦੇ ਨਾਲ ਨਾਲ ਹਉਮੈ ਦੇ ਦੀਰਘ ਰੋਗ ਨੂੰ ਵੀ ਦੂਰ ਕਰਨ ਦੀ ਲੋੜ ਹੈ। ਜਦੋਂ ਹਉਮੈ ਨਾਸ ਹੋ ਜਾਂਦੀ ਹੈ ਤੇ ਇਸ ਲਈ ਗੁਰਮੁਖ ਪਦਵੀ ਤੇ ਭਗਤਾਂ ਦੀ ਪਦਵੀ ਤਾਂ ਹੀ ਪ੍ਰਾਪਤ ਹੋ ਸਕਦੀ ਹੈ।
ਹਉਮੈ ਸ਼ਬਦ ਜਲਾਇਆ ਮੇਰੇ ਹਰ ਪਾਇਆ, ਜਿਸ ਦੀ ਸਾਚੀ ਬਾਣੀ।
ਗੁਰੂ ਅਮਰਦਾਸ ਮਹਾਰਾਜ ਸੱਚੀ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਹਉਮੈ ਸ਼ਬਦ ਜਲਾਇਆ, ਜਿਸਨੇ ਗੁਰੂ ਸ਼ਬਦ ਦੀ ਕਮਾਈ ਕਰਕੇ ਹਉਮੈ ਦੀਰਘ ਰੋਗ ਨੂੰ ਸਾੜ ਦਿੱਤਾ ਹੈ, ਮੇਰੀ ਹਰ ਪਾਇਆ, ਉਹ ਮੇਰੇ ਮਾਲਕ ਵਾਹਿਗੁਰੂ ਪਰਮੇਸ਼ਵਰ ਨੂੰ ਆ ਗਿਆ, ਭਾਵ ਪ੍ਰਵਾਨ ਹੋ ਗਿਆ। ਕਿਉਂਕਿ ਵਾਹਿਗੁਰੂ ਨੂੰ ਹੰਕਾਰੀ ਬੰਦਾ ਕਦੀ ਵੀ ਪ੍ਰਵਾਨ ਨਹੀਂ ਹੁੰਦਾ। ਸਤਿਗੁਰੂ ਦੇ ਬਚਨ ਹਰ ਜੀਉ ਹੰਕਾਰ ਨਾ ਭਾਵੇ, ਵੇਦ ਖੂਬ ਸੁਣਾਵੇ। ਇਸੇ ਲਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਹਲੀਮੀ ਦਾ ਉਪਦੇਸ਼ ਦਿੱਤਾ, ਕਿਉਂਕਿ ਬਤਰ ਮਤਕੀਨੀ ਆ ਆਪ ਨਿਵਾਰ ਚਲੇ, ਬੜੇ ਬੜੇ ਅਹੰਕਾਰੀ ਆ ਨਾਨ ਧਰਮ ਚਲੇ। ਹਜ਼ੂਰ ਸਿੰਘ ਨੇ ਜਿਹੜਾ ਹਉਮੈ ਨੂੰ ਨਾਸ ਕਰ ਦੇਵੇ, ਉਹੀ ਮੇਰੇ ਮਾਲਕ ਵਾਹਿਗੁਰੂ ਦੇ ਮਨ ਦੇ ਵਿੱਚ ਪਾਉਂਦਾ ਹੈ, ਜਿਸ ਦੀ ਸੱਚੀ ਸਾਚੀ ਬਾਣੀ, ਜਿਸ ਅਕਾਲ ਪੁਰਖ ਵਾਹਿਗੁਰੂ ਦੀ ਪਾਈ ਬਾਣੀ ਵੀ ਸੱਚੀ ਹੈ, ਜਿਹੜਾ ਇਸ ਬਾਣੀ ਦੇ ਨਾਲ ਜੁੜ ਜਾਂਦਾ ਹੈ, ਇਸੇ ਉਹਦਾ ਹਉਮੈ ਦਾ ਰੋਗ ਵੀ ਨਾਸ ਹੋ ਜਾਂਦਾ ਹੈ।
ਸੱਚੀ ਭਗਤ ਕਰ ਹੈ ਦਿਨ ਰਾਤੇ, ਗੁਰਮੁਖ ਆਪ ਖਾਣੇ।
ਸਤਿਗੁਰੂ ਸੱਚੀ ਪਾਤਸ਼ਾਹ ਅਸਲੀ ਭਗਤਾਂ ਦੀ ਅਵਸਥਾ ਪ੍ਰਗਟਾਉਂਦੇ ਹਨ। ਅਸਲੀ ਭਗਤ ਉਹ ਹੁੰਦੇ ਨੇ ਜੋ ਹਮੇਸ਼ਾ ਲਈ ਸੱਚੀ ਭਗਤੀ ਕਰਦੇ ਹਨ। ਸੱਚੀ ਭਗਤੀ ਕਿਹੜੀ ਹੈ? ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਜਿਸਦਾ ਅੰਦਰੋਂ ਵੀ ਮਨ ਸਾਫ਼ ਹੈ ਤੇ ਬਾਹਰੋਂ ਵੀ ਜੋ ਕੁਛ ਕਰ ਰਿਹਾ ਹੈ ਉਹ ਬਹੁਤ ਪਵਿੱਤਰ ਪਰਉਪਕਾਰ ਦੇ ਸੇਵਾ ਸਿਮਰਨ ਦੇ ਕਾਰਜ ਕਰ ਰਿਹਾ ਹੈ, ਉਸਨੂੰ ਭਗਤ ਦਾ ਦਰਜਾ ਦਿੱਤਾ ਜਾ ਸਕਦਾ ਹੈ। ਹਜ਼ੂਰ ਸਿੰਘ ਇੱਕ ਝੂਠੀ ਭਗਤੀ ਵੀ ਹੈ। ਝੂਠੀ ਭਗਤੀ ਕਿਹੜੀ ਹੁੰਦੀ ਹੈ? ਜਿਵੇਂ ਇੱਕ ਪਾਸੇ ਤਾਂ ਹੰਸ ਹੁੰਦਾ, ਹੰਸ ਦੀ ਖੁਰਾਕ ਵੀ ਹੀਰੇ ਮੋਤੀਆਂ ਦੀ ਹੁੰਦੀ ਹੈ ਤੇ ਹੰਸ ਦੁੱਧ ਨੂੰ ਗ੍ਰਹਿਣ ਕਰਦਾ, ਪਾਣੀ ਨੂੰ ਛੱਡ ਦਿੰਦਾ ਹੈ। ਹੰਸ ਦੀ ਚਾਲ ਬੜੀ ਸੁੰਦਰ ਹੁੰਦੀ ਹੈ, ਹੰਸ ਅੰਦਰੋਂ ਤੇ ਬਾਹਰੋਂ ਨਿਰਮਲ ਹੁੰਦਾ ਹੈ। ਜਿਸ ਗੁਰਮੁਖ ਦੀ ਅਵਸਥਾ ਉਸ ਹੰਸ ਵਰਗੀ ਹੋਵੇ ਤੇ ਉਸਨੂੰ ਹਜ਼ੂਰ ਨੇ ਪਰਮ ਹੰਸ ਦਾ ਦਰਜਾ ਦਿੱਤਾ ਹੈ ਤੇ ਪਖੰਡ ਦੀ ਝੂਠੀ ਭਗਤੀ ਬਗਲੇ ਦੀ ਹੁੰਦੀ ਜਿਵੇਂ ਬਗਲਾ ਵੀ ਉਸਲਾਦੇ ਭਾਰ ਖਲੋ ਜਾਂਦਾ ਹੈ ਅੱਖਾਂ ਵੀ ਬੰਦ ਕਰ ਲੈਂਦਾ ਹੈ ਦੇਖਣ ਨੂੰ ਬੜਾ ਭਗਤ ਜਾਪਦਾ ਹੈ ਪਰ ਜਦੋਂ ਕੋਈ ਗੱਡੀ ਮੱਛੀ ਉਹਦੀ ਤਾੜ ਵਿੱਚ ਆ ਜਾਂਦੀ ਹੈ ਤਾਂ ਉਸਨੂੰ ਉਸੇ ਵੇਲੇ ਪਕੜ ਕੇ ਮਾਰ ਕੇ ਛੱਡ ਜਾਂਦਾ ਹੈ ਇਸੇ ਤਰ੍ਹਾਂ ਕਈ ਪਖੰਡੀ ਲੋਕ ਵੀ ਹਨ ਜਿਹੜੇ ਦਜੀਆਂ ਮੱਛੀਆਂ ਵਾਂਗ ਮਾਇਆ ਲਈ ਪਦਾਰਥਾਂ ਲਈ ਪਖੰਡ ਦੀ ਝੂਠੀ ਭਗਤੀ ਕਰਦੇ ਨੇ ਪਰ ਉਹਨਾਂ ਦੀ ਭਗਤੀ ਵਾਹਿਗੁਰੂ ਦੀ ਦਰਗਾਹ ਵਿੱਚ ਕਦੀ ਵੀ ਪ੍ਰਵਾਨ ਨਹੀਂ ਹੋ ਸਕਦੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਹੁਤ ਸੁੰਦਰ ਲਿਖਿਆ ਹੈ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਪਾਂਧ ਕਰ ਨਹੀਂ ਹਰ ਹਰ ਪੀਜੈ ਰਾਮ ਰਾਜੇ ਪਖੰਡ ਦੀ ਭਗਤੀ ਮਨੁੱਖ ਚਾਹੀ ਕਿੰਨੀ ਵੀ ਕਰ ਲਵੇ ਪਰ ਵਾਹਿਗੁਰੂ ਉਹਦੇ ਤੇ ਕਦੀ ਵੀ ਪ੍ਰਸੰਨ ਨਹੀਂ ਹੁੰਦਾ ਇਸੇ ਲਈ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਮੁਖ ਵਿਅਕਤੀ ਹਨ ਉਹ ਰਾਤ ਸੱਚੀ ਭਗਤੀ ਕਰਦੇ ਹਨ ਭਾਵ ਦਿਲੀ ਪਿਆਰ ਨਾਲ ਸ਼ਰਧਾ ਨਾਲ ਭਾਵਨਾ ਨਾਲ ਸੱਚੇ ਸੁੱਚੇ ਪ੍ਰੇਮ ਦੇ ਨਾਲ ਵਾਹਿਗੁਰੂ ਦੀ ਭਗਤੀ ਕਰਦੇ ਹਨ ਗੁਰਮੁਖ ਆਪ ਵਖਾਣੀ ਤੇ ਗੁਰੂ ਦੁਆਰਾ ਆਪਣੇ ਮੁਖ ਤੋਂ ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਹੈ ਵਖਾਣੀ ਇਹਨੂੰ ਹਮੇਸ਼ਾ ਲਈ ਉਚਾਰਨ ਕਰਦੇ ਰਹਿੰਦੇ ਹਨ
ਭਗਤਾਂ ਕੀ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਪਾਇਆ
ਹਜ਼ੂਰ ਫਰਮਾਉਂਦੇ ਨੇ ਭਗਤਾਂ ਜਿਹੜੀ ਚਾਲ ਹੈ ਉਹਨਾਂ ਦੇ ਜੀਵਨ ਦੀ ਰਹਿਣੀ ਬਹਿਣੀ ਕਹਿਣੀ ਤੇ ਸਹਿਣੀ ਹੈ ਉਹ ਬਹੁਤ ਸੱਚੀ ਹੁੰਦੀ ਹੈ ਤੇ ਬੜੀ ਪਵਿੱਤਰ ਹੁੰਦੀ ਹੈ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੀ ਵੀ ਨੇਕਮ ਮਾਰਗ ਚੱਲਣਾ ਉਹਨਾਂ ਭਗਤਾਂ ਦੀ ਜਿਹੜੀ ਚਾਲ ਹੈ ਕਿਉਂ ਸੱਚੀ ਤੇ ਨਿਰਮਲ ਹੁੰਦੀ ਹੈ ਹਜ਼ੂਰ ਇਹਦਾ ਵੀ ਕਾਰਨ ਦੱਸਦੇ ਹਨ ਨਾਮ ਸੱਚਾ ਮਨ ਪਾਇਆ ਉਹਨਾਂ ਦੇ ਮਨ ਦੇ ਵਿੱਚ ਵਾਹਿਗੁਰੂ ਦਾ ਸੱਚਾ ਨਾਮ ਆਇਆ ਹੈ ਸੱਚਾ ਨਾਮ ਪਿਆਰਾ ਲੱਗਿਆ ਹੈ ਜਿਸ ਨੂੰ ਸੱਚਾ ਨਾਮ ਪਿਆਰਾ ਲੱਗਦਾ ਹੈ ਅੱਠੇ ਪਹਿਰ ਪ੍ਰਭੂ ਦੇ ਨਾਮ ਦੇ ਵਿੱਚ ਜੁੜਿਆ ਰਹਿੰਦਾ ਹੈ ਫਿਰ ਉਹਦੀ ਚਾਲ ਸੱਚੀ ਤੇ ਪਵਿੱਤਰ ਹੋ ਜਾਂਦੀ ਹੈ
ਨਾਨਕ ਭਗਤ ਸੋਹ ਦਰ ਸੱਚ ਜਿਹਨੇ ਸੱਚ
ਸਤਿਗੁਰੂ ਸੱਚੇ ਪਾਤਸ਼ਾਹ ਉਚਾਰਨ ਕਰਦੇ ਹਨ ਗੁਰਮੁਖੋ ਉਹ ਭਗਤ ਉਸ ਵਾਹਿਗੁਰੂ ਦੇ ਸੱਚੇ ਦਰ ਤੇ ਵੀ ਸੁਭਾ ਪ੍ਰਾਪਤ ਕਰਦੇ ਹਨ ਕਿਹੜੇ ਭਗਤ ਜਿਹਨੇ ਸੱਚੋ ਸੱਚ ਕਮਾਇਆ ਜਿਹਨਾਂ ਨੇ ਸੱਚ ਨਿਸ਼ਚੇ ਕਰਕੇ ਸੱਚ ਨੂੰ ਕਮਾਇਆ ਹੁੰਦਾ ਹੈ ਆਪ ਜਿਹਨਾਂ ਨੇ ਸੱਚਾ ਨਾਮ ਜਪਿਆ ਹੁੰਦਾ ਸੱਚੇ ਨਾਮ ਦੀ ਕਮਾਈ ਕੀਤੀ ਹੁੰਦੀ ਹੈ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਜੋ ਸੱਚੇ ਨਾਮ ਦੀ ਕਮਾਈ ਕਰਦੇ ਨੇ ਉਹੀ ਭਗਤ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਸੋਭਾ ਪ੍ਰਾਪਤ ਕਰਦੇ ਹਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਕਿੰਨੇ ਪਿਆਰੇ ਬਚਨ ਹਨ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਰੇ ਕੀਤੀ ਛੁੱਟੀ ਨਾਲ ਨਾਮ ਜਪਣ ਵਾਲਿਆਂ ਨੂੰ ਦਰਗਾਹ ਦੇ ਵਿੱਚ ਵੀ ਮਾਣ ਸਨਮਾਨ ਇੱਜ਼ਤ ਪ੍ਰਤਿਸ਼ਠਾ ਆਵਰੂ ਪ੍ਰਾਪਤ ਹੁੰਦੀ ਹੈ
ਹਰ ਭਗਤਾਂ ਕੀ ਜਾਤ ਪਤ ਹੈ ਭਗਤ ਹਰ ਕੈ ਨਾਮ ਸਮਾਣੇ
ਸੱਚੇ ਪਾਤਸ਼ਾਹ ਫਰਮਾਉਂਦੇ ਹਨ ਜਿਹੜੇ ਵਾਹਿਗੁਰੂ ਦੇ ਪਿਆਰੇ ਭਗਤ ਹਨ ਉਹਨਾਂ ਦੀ ਜਾਤ ਬਰਾਦਰੀ ਵੀ ਤੇ ਉਹਨਾਂ ਦੀ ਪਾਤ ਸ਼੍ਰੇਣੀ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੁੰਦਾ ਹੈ ਭਗਤ ਹਰ ਕੈ ਨਾਮ ਸੁਮਾਣੀ ਰਾਮ ਕਿਉਂਕਿ ਜਿਹੜੇ ਭਗਤ ਹਨ ਉਹ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚ ਸਮਾਏ ਰਹਿੰਦੇ ਨੇ ਨਾਮ ਦੇ ਵਿੱਚ ਲੀਨ ਹੋਏ ਰਹਿੰਦੇ ਨੇ ਜਿਵੇਂ ਮੱਛੀ ਪਾਣੀ ਦੇ ਵਿੱਚ ਲੀਨ ਹੋਈ ਰਹਿੰਦੀ ਹੈ ਅਮਲੀ ਅਮਰ ਦੇ ਵਿੱਚ ਲੀਨ ਹੋਇਆ ਰਹਿੰਦਾ ਹੈ ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹ ਪ੍ਰਭੂ ਦੇ ਨਾਮ ਦੇ ਵਿੱਚ ਭਗਤੀ ਵਿੱਚ ਲੀਨ ਹੋਏ ਰਹਿੰਦੇ ਹਨ। ਇਸੇ ਲਈ ਉਹਨਾਂ ਭਗਤਾਂ ਦੀ ਜਾਚ ਵੀ ਤੇ ਉਹਨਾਂ ਦੀ ਇੱਜ਼ਤ ਵੀ ਵਾਹਿਗੁਰੂ ਪਰਮੇਸ਼ਰ ਆਪ ਹੀ ਬਣ ਜਾਂਦਾ ਹੈ।
ਹਰ ਭਗਤ ਕਰ ਹੈ ਵਿੱਚੋਂ ਆਪ ਗਵਾਵੇ ਹੈ, ਜਿਨਾਂ ਗੁਣ ਅਵਗਣ ਪਛਾਣੇ ਰਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰਮੁਖਾਂ ਦੀ ਭਗਤਾਂ ਦੀ ਅਵਸਥਾ ਬਿਆਨ ਕਰਦੇ ਹਨ। ਉਹ ਭਗਤ ਜਾਨ ਹਰ ਭਗਤ ਕਰੇ ਹੈ, ਹਰ ਵੇਲੇ ਉਹ ਭਗਤੀ ਕਰਦੇ ਨੇ। ਮਹਾਂਪੁਰਸ਼ ਭਗਤੀ ਬਾਰੇ ਬੜੀਆਂ ਸੁੰਦਰ ਵਿਚਾਰਾਂ ਤੇ ਉਹਦਾ ਸਿਮਰਨ ਕਰਨਾ ਤੇ ਫਿਰ ਉਹਦਾ ਜਸ ਕੀਰਤਨ ਕਰਨਾ, ਚਰਨਾਂ ਦੀ ਸੇਵਾ ਕਰਨੀ, ਧੂਪ ਦੀਪ ਛਿੜਕਣਾ, ਦਾਸਾਂ ਭਾਵ ਧਾਰਨ ਕਰਨਾ, ਦੋਸਤੀ ਦਾ ਹੱਥ ਵਧਾਉਣਾ, ਚਰਨਾਂ ਦੇ ਨਮਸਕਾਰ ਕਰਨੇ ਤੇ ਸਭ ਕੁਝ ਗੁਰੂ ਅੱਗੇ ਭੇਟਾ ਕਰ ਦੇਣਾ, ਇਹਨਾਂ ਦਾ ਭਗਤੀ ਦਾ ਸਰੂਪ ਹੈ। ਪਰ ਜਿਹੜੀ ਪ੍ਰੇਮਾ ਭਗਤੀ ਹੈ ਉਹ ਨਵ ਦਾ ਭਗਤੀ ਤੋਂ ਵੱਖਰੀ ਹੈ ਤੇ ਇਸ ਤੋਂ ਸ੍ਰੇਸ਼ਟ ਵੀ ਹੈ, ਕਿਉਂਕਿ ਹਜ਼ੂਰ ਨੇ ਪ੍ਰੇਮ ਨੂੰ ਸਭ ਤੋਂ ਵੱਧ ਪ੍ਰਧਾਨਤਾ ਦਿੱਤੀ ਹੈ। ਸਾਚ ਕਹੋ ਸੁਣ ਲਿਓ ਸਭ ਹੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਭਗਤੀ ਦਾ ਅਰਥ ਹੀ ਹੈ ਪੈ ਤੇ ਪਾਓ ਵਿੱਚ ਰਹਿਣਾ, ਇਹ ਭਗਤੀ ਦਾ ਸਰੂਪ ਹੈ। ਹਜ਼ੂਰ ਕਹਿੰਦੇ ਹਰ ਭਗਤ ਕਰਨਾ, ਜਿਹੜੇ ਵਾਹਿਗੁਰੂ ਦੇ ਪਿਆਰੇ ਭਗਤ ਨੇ ਉਹ ਹਰ ਵੇਲੇ ਭਗਤੀ ਕਰਦੇ ਰਹਿੰਦੇ ਨੇ। ਵਿੱਚੋਂ ਆਪ ਗੁਆਵੇ ਹੈ ਤੇ ਭਗਤੀ ਕਰਕੇ ਵਿੱਚੋਂ ਆਪਾ ਭਾਵ ਹੰਕਾਰ ਨੂੰ ਮੈਂ ਮੇਰੇ ਨੂੰ ਤਿਆਗਦੇ ਹਾਂ, ਜਿਵੇਂ ਭਗਤ ਕਬੀਰ ਜੀ ਨੇ ਫਰਮਾਇਆ, ਕਬੀਰ ਤੂੰ ਤੂੰ ਕਰਦਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰਚਾ ਮਿਟ ਗਿਆ ਜਦ ਦੇਖੋ ਤਤ ਤੂੰ, ਐਸੀ ਉਹ ਭਗਤੀ ਕਰਦੇ ਹਨ। ਪਰ ਇਹੋ ਜਿਹੀ ਭਗਤੀ ਕੌਣ ਕਰਦੇ ਹਨ? ਜਿਨ ਗੁਣ ਅਵਗੁਣ ਪਛਾਣੇ ਰਾਮ, ਜਿਨ੍ਹਾਂ ਨੇ ਪਹਿਲਾਂ ਗੁਣਾਂ ਦੇ ਅਵਗੁਣਾਂ ਦੀ ਪਰਖ ਕਰ ਲਈ ਹੈ, ਪਛਾਣ ਕਰ ਲਈ ਹੈ ਤੇ ਚੰਗੇ ਗੁਣਾਂ ਨੂੰ ਧਾਰਨ ਕਰਦੇ ਨੇ ਤੇ ਅਵਗੁਣਾਂ ਦਾ ਤਿਆਗ ਕਰਦੇ ਨੇ। ਕਿਉਂਕਿ ਸਤਿਗੁਰੂ ਦਾ ਹੁਕਮ ਹੈ, ਗੁਣਾਂ ਦਾ ਹੋਵੇ ਵਾਂਸਲਾ ਕਡਵਾਸ ਰਹੀ ਜੈ। ਬਈ ਜੇ ਗੁਣਾਂ ਦਾ ਗੁਲਦਸਤਾ ਹੋਵੇ ਉਹਦੇ ਵਿੱਚ ਸ਼ੁਭ ਗੁਣਾਂ ਦੀ ਮਹਿਕ ਸਾਨੂੰ ਪ੍ਰਾਪਤ ਕਰਨੀ ਚਾਹੀਦੀ ਹੈ, ਅਵਗੁਣਾਂ ਦਾ ਤਿਆਗ ਕਰਨਾ ਚਾਹੀਦਾ। ਤੇ ਉਹ ਜਿਨ੍ਹਾਂ ਨੇ ਗੁਣਾਂ ਦੇ ਅਵਗੁਣਾਂ ਦੀ ਪਛਾਣ ਕਰ ਲਈ ਹੈ ਉਹ ਗੁਰਮੁਖ ਚੰਗੇ ਗੁਣਾਂ ਨੂੰ ਧਾਰਨ ਕਰਕੇ ਹਰ ਵੇਲੇ ਵਾਹਿਗੁਰੂ ਦੀ ਭਗਤੀ ਵਿੱਚ ਲੀਨ ਰਹਿੰਦੇ ਹਨ।
ਗੁਣ ਅਵਗੁਣ ਪਛਾਣ ਹਰ ਨਾਮ ਖਾਣ ਪੈ ਭਗਤ ਮਿੱਠੇ ਲਾਗੇ।
ਗੁਰਮੁਖ ਭਗਤਾਂ ਦੀ ਅਵਸਥਾ ਇਹ ਹੁੰਦੀ ਹੈ, ਉਹ ਗੁਣਾਂ ਅਵਗੁਣਾਂ ਦੀ ਪਛਾਣ ਕਰ ਲੈਂਦੇ ਨੇ। ਕਈ ਵਾਰੀ ਤੇ ਆਦਮੀ ਆਪਣੇ ਅਵਗੁਣਾਂ ਨੂੰ ਵੀ ਗੁਣ ਸਮਝੀ ਬੈਠਦਾ, ਉਸਨੂੰ ਪਤਾ ਵੀ ਨਹੀਂ ਲੱਗਦਾ ਮੇਰੇ ਵਿੱਚ ਇਹ ਅਵਗੁਣ ਹੈ ਜਾਂ ਇਹ ਗੁਣ ਹੈ। ਇਸੇ ਲਈ ਪਹਿਲਾਂ ਗੁਣਾਂ ਦੀ ਅਵਗੁਣਾਂ ਦੀ ਪਛਾਣ ਕਰਨੀ ਬਹੁਤ ਜ਼ਰੂਰੀ ਹੈ। ਪਰ ਗੁਰੂ ਕਹਿੰਦੇ ਗੁਰਮੁਖ ਭਗਤ ਗੁਣਾਂ ਤੇ ਅਵਗੁਣਾਂ ਦੀ ਪਛਾਣ ਕਰਦਾ ਹੈ ਤੇ ਫਿਰ ਇਹਦੇ ਨਾਲ ਨਾਲ ਚੰਗੇ ਗੁਣ ਧਾਰਨ ਕਰਦਾ ਹੈ, ਹਰ ਨਾਮ ਵਿਖਾਣਾ ਹੈ, ਇਹਦੇ ਨਾਲ ਨਾਲ ਵਾਹਿਗੁਰੂ ਦੇ ਨਾਮ ਨੂੰ ਵੀ ਉਚਾਰਨ ਕਰਦਾ ਹੈ। ਪੈ ਭਗਤ ਮਿੱਠੀ ਲਾਗੀ ਤੇ ਵਾਹਿਗੁਰੂ ਦੇ ਪੈ ਦੇ ਵਿੱਚ ਰਹਿ ਕੇ ਉਹਦੇ ਖੌਫ ਦੇ ਵਿੱਚ ਰਹਿ ਕੇ ਹਰ ਵੇਲੇ ਭਗਤੀ ਕਰਨੀ, ਪ੍ਰਭੂ ਦਾ ਨਾਮ ਜਪਣਾ, ਇਹ ਪੈ ਭਗਤੀ ਹੀ ਉਸਨੂੰ ਮਿੱਠੀ ਲੱਗਦੀ ਹੈ।
ਭਗਤ ਕਰ ਹੈ ਦਿਨ ਰਾਤੇ ਕਰੇ ਮਹਿ।
ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖ ਭਗਤ ਜਨ ਰਾਤ ਦਿਨ ਵਾਹਿਗੁਰੂ ਦੀ ਭਗਤੀ ਕਰਦੇ ਹਨ, ਲਗਾਤਾਰ ਰਾਤ ਦਿਨ ਭਗਤੀ ਕਰਦੇ ਹਨ ਤੇ ਨਾਲ ਹੀ ਉਹਨਾਂ ਦੀ ਅਵਸਥਾ ਇਹ ਹੁੰਦੀ ਹੈ ਤਰ ਹੀ ਮਹਿ ਬੈਰਾਗੀ। ਉਹ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਵੈਰਾਗਵਾਨ ਹੋ ਕੇ ਰਹਿੰਦੇ ਹਨ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਗੁਰਮੁਖ ਦਾ ਸੰਨਿਆਸ ਬਖਸ਼ਿਸ਼ ਕੀਤਾ ਹੈ ਉਹ ਇਹ ਹੈ, ਰੇ ਮਨ ਐਸੋ ਕਰ ਸੁਨਿਆਸਾ ਬੰਦੇ ਸਦਨ ਸਮੇ ਕਰ ਸਮਝੋ, ਮਨ ਹੀ ਮਾਹੀ ਗੁਰਾਸਾ। ਘਰ ਬਾਰ ਨੂੰ ਛੱਡਣਾ ਨਹੀਂ, ਘਰ ਦੇ ਵਿੱਚ ਰਹਿੰਦਿਆਂ ਹੋਇਆ ਗੁਰੂ ਦੀ ਬਖਸ਼ੀ ਹੋਈ ਜੀਵਨ ਜਾਚ ਨੂੰ ਅਪਣਾਉਣਾ, ਇਹਦੇ ਨਾਲ ਘਰ ਦੇ ਵਿੱਚ ਰਹਿੰਦਿਆਂ ਹੋਇਆ ਹੀ
ਉਦਾਸੀਨ ਹੋ ਕੇ ਰਹਿਣਾ ਤੇ ਭਗਤੀ ਕਰਕੇ ਗ੍ਰਸਤ ਜੀਵਨ ਦੇ ਵਿੱਚ ਰਹਿੰਦਿਆਂ ਹੋਇਆਂ ਜੀਵਨ ਦੀ ਸਫਲਤਾ ਕਰਨੀ ਹੈ।
ਸਦਾ ਮਨ ਮਲ ਹਰ ਜਵਖ
ਸਦਾ ਨਾਲੇ। ਵਾਹਿਗੁਰੂ ਦੇ ਪਿਆਰੇ ਨੇ ਹਮੇਸ਼ਾ ਭਗਤੀ ਵਿੱਚ ਰੰਗੇ ਰਹਿੰਦੇ ਨੇ ਤੇ ਭਗਤੀ ਵਿੱਚ ਰੰਗੇ ਰਹਿਣ ਦਾ ਸਦਕਾ ਉਹਨਾਂ ਦੇ ਮਨ ਹਮੇਸ਼ਾ ਲਈ ਨਿਰਮਲ ਹੋ ਜਾਂਦੇ ਨੇ, ਪਾਪ ਪਵਿੱਤਰ ਹੋ ਜਾਂਦੇ ਨੇ ਤੇ ਹਰ ਜੋ ਵੇਖਣ ਸਦਾ ਨਾਲੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹਮੇਸ਼ਾ ਆਪਣੇ ਅੰਗ ਸੰਗ ਵਸਦਾ ਹੀ ਦੇਖਦੇ ਨੇ। ਜਦੋਂ ਕਿਸੇ ਦਾ ਮਨ ਨਿਰਮਲ ਹੋ ਜਾਂਦਾ ਹੈ ਤੇ ਫਿਰ ਉਹਨੂੰ ਅਕਾਲ ਪੁਰਖ ਵਾਹਿਗੁਰੂ ਦੀ ਹਜ਼ੂਰੀ ਦਾ ਅਨੁਭਵ ਵੀ ਪੈਦਾ ਹੋ ਜਾਂਦਾ ਹੈ। ਉਹਨੂੰ ਹਰ ਵੇਲੇ ਇਹੀ ਲੱਗਦਾ ਹੈ ਕਿ ਉਹ ਵਾਹਿਗੁਰੂ ਮੇਰੇ ਨਾਲ ਅੰਗ ਸੰਗ ਵਸ ਰਿਹਾ ਹੈ।
ਨਾਨਕ ਸੇ ਭਗਤ ਹਰ ਕੈ ਦਰ ਸੱਚੇ ਸੰਭਾਲੇ।
ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਭਗਤ ਵਾਹਿਗੁਰੂ ਦੇ ਦਰਜੇ ਵਿੱਚ ਵੀ ਸਚਿਆਰ ਜਾਪਦੇ ਹਨ, ਅੰਦਰ ਨਾਮ ਸੰਭਾਲੇ ਜਿਹੜੇ ਰਾਤ ਦਿਨ ਵਾਹਿਗੁਰੂ ਦੇ ਨਾਮ ਨੂੰ ਸੰਭਾਲਦੇ ਨੇ, ਅੱਠੇ ਪੈਰ ਸਵਾਸ ਸਵਾਸ ਪ੍ਰਭੂ ਨਾਮ ਦਾ ਸਿਮਰਨ ਕਰਦੇ ਹਨ, ਉਹ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਹੀ ਸੱਚੇ ਹੋ ਜਾਂਦੇ ਹਨ।
ਮਨ ਮੁਖ ਭਗਤ ਕਹੇ ਬਿਨ ਸਤਿਗੁਰ, ਵਿਣ ਸਤਿਗੁਰ ਭਗਤ ਨਾ ਹੋਏ ਰਾਮ।
ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਪਾਸੇ ਗੁਰਮੁਖ ਭਗਤੀ ਦਾ ਜ਼ਿਕਰ ਕੀਤਾ ਹੈ, ਭਾਵ ਜਿਹੜੇ ਗੁਰਮੁਖ ਭਗਤ ਹਨ ਉਹ ਗੁਰੂ ਦੁਆਰਾ ਜੋ ਸਤਿਗੁਰੂ ਨੇ ਸਾਨੂੰ ਹੁਕਮ ਕੀਤਾ ਹੈ, ਸਾਨੂੰ ਰਹਿਤ ਮਰਿਆਦਾ ਬਖਸ਼ੀ ਹੈ, ਸੇਵਾ ਸਿਮਰਨ ਦੀ ਦਾਤ ਬਖਸ਼ੀ ਹੈ, ਉਹ ਗੁਰਮੁਖ ਗੁਰੂ ਦੀ ਬਖਸ਼ੀ ਹੋਈ ਮਤ ਅਨੁਸਾਰ ਭਗਤੀ ਕਰਦੇ ਨੇ। ਪਰ ਦੂਜੇ ਪਾਸੇ ਕੁਝ ਇਹੋ ਜਿਹੇ ਪਖੰਡੀ ਲੋਕ ਵੀ ਹਨ ਜਿਹੜੇ ਆਪ ਤਾਂ ਨਗੁਰੇ ਲੈਂਦੇ ਨੇ ਤੇ ਉਹ ਭਗਤੀ ਜ਼ਰੂਰ ਕਰਦੇ ਨੇ ਕਿ ਉਹਨਾਂ ਦੀ ਭਗਤੀ ਪ੍ਰਵਾਨ ਹੁੰਦੀ ਹੈ, ਜਾਂ ਹੁਣ ਇਉਂ ਕਹਿ ਲਓ ਕਈ ਪ੍ਰੇਮੀ ਇਹ ਸਵਾਲ ਕਰਦੇ ਨੇ ਵੀ ਜੇ ਅਸੀਂ ਗੁਰੂ ਵਾਲੇ ਨਹੀਂ ਬਣੇ, ਹਾਲੇ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਕੀ ਜਿਹੜੀ ਅਸੀਂ ਸੇਵਾ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਸਾਨੂੰ ਇਸ ਦੁਆਰਾ ਮੁਕਤੀ ਪ੍ਰਾਪਤ ਹੋ ਸਕਦੀ ਹੈ? ਹੁਣ ਇਹਦਾ ਜਵਾਬ ਧੰਨ ਗੁਰੂ ਅਮਰਦਾਸ ਮਹਾਰਾਜ ਹੀ ਬਖਸ਼ਿਸ਼ ਕਰਦੇ ਨੇ ਕਿ ਗੁਰਮੁਖ ਭਗਤੀ ਨੂੰ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨਤਾ ਬਖਸ਼ੀ ਹੈ। ਹਜ਼ੂਰ ਕਹਿੰਦੇ ਨੇ ਮਨਮੁਖ ਭਗਤ ਕਰਨ ਦੇਣ ਸਤਿਗੁਰ, ਜਿਹੜੇ ਮਨਮੁਖ ਲੋਕ ਨੇ ਉਹ ਸਤਿਗੁਰੂ ਦੀ ਮਤ ਧਾਰੇ ਤੋਂ ਬਿਨਾਂ ਹੀ ਭਗਤੀ ਕਰਦੇ ਨੇ, ਭਾਵ ਗੁਰੂ ਵਾਲੇ ਹੋ ਕੇ ਨਹੀਂ, ਬਿਨਾਂ ਹੀ ਗੁਰੂ ਦੀ ਸਿੱਖੀ ਧਾਰਨ ਕਰਨ ਤੋਂ ਤੇ ਸਿੱਖਿਆ ਅਪਣਾਉਣ ਤੋਂ ਭਗਤੀ ਤਾਂ ਉਹ ਵੀ ਕਰਦੇ ਨੇ। ਪਰ ਹਜ਼ੂਰ ਕਹਿੰਦੇ ਇਹ ਗੱਲ ਯਾਦ ਰੱਖਣ ਵਾਲੀ ਵੀ ਸਤਿਗੁਰ ਭਗਤ ਨਾ ਹੋਈ ਨਾ, ਜਿੰਨਾ ਚਿਰ ਤੱਕ ਕੋਈ ਗੁਰੂ ਵਾਲਾ ਨਹੀਂ ਬਣ ਜਾਂਦਾ ਤੇ ਗੁਰੂ ਦੀ ਕਿਰਪਾ ਦਾ ਪਾਤਰ ਨਹੀਂ ਹੋ ਜਾਂਦਾ ਤੇ ਉਹਨਾਂ ਚਿਰ ਕੀਤੀ ਹੋਈ ਭਗਤੀ ਸਫਲ ਨਹੀਂ ਹੁੰਦੀ। ਠੀਕ ਹੈ, ਉਹਦਾ ਫਲ ਤੇ ਜ਼ਰੂਰ ਮਿਲੇਗਾ, ਪਰ ਭਗਤੀ ਸਫਲ ਉਹ ਹੁੰਦੀ ਹੈ ਜਿਹਦੇ ਉੱਤੇ ਗੁਰੂ ਦੀ ਮੋਹਰ ਲੱਗ ਜਾਂਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਮਨਮੁਖ ਲੋਕ ਬਿਨਾਂ ਗੁਰੂ ਤੋਂ ਭਗਤੀ ਕਰਦੇ ਨੇ, ਪਰ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਵੀ ਜਿਹੜੀ ਬਿਨਾਂ ਗੁਰੂ ਤੋਂ ਭਗਤੀ ਕੀਤੀ ਹੋਈ ਉਹ ਸਫਲ ਨਹੀਂ ਹੁੰਦੀ ਤੇ ਨਾ ਹੀ ਅਕਾਲ ਪੁਰਖ ਵਾਹਿਗੁਰੂ ਉਸ ਨੂੰ ਪ੍ਰਵਾਨ ਕਰਦਾ ਹੈ। ਮਨਮੁਖ ਲੋਕ ਹੈ ਉਹ ਠੀਕ ਹੈ, ਭਗਤੀ ਤਾਂ ਕਰਦੇ ਨੇ, ਮਾਲਾ ਵੀ ਫੇਰਦੇ ਨੇ, ਪਾਠ ਵੀ ਕਰਦੇ ਹਨ, ਪਰ ਕਰਦੇ ਸਭ ਕੁਛ ਹੋਮਿਆਂ ਦੇ ਵਿੱਚ ਹੀ, ਤੇ ਦੂਸਰੇ ਪਾਸੇ ਮਾਇਆ ਦਾ ਰੋਗ ਉਹਨਾਂ ਨੂੰ ਚਿੰਬੜਿਆ ਹੁੰਦਾ, ਮਾਇਆ ਦੀ ਇੱਛਾ ਨੂੰ ਲੈ ਕੇ ਉਹ ਸਾਰਾ ਕੁਛ ਕਰਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਇਹੋ ਜਿਹੀ ਭਗਤੀ ਕਰਕੇ ਕੋਈ ਵੀ ਵਾਹਿਗੁਰੂ ਦੇ ਦਰ ਪ੍ਰਵਾਨ ਨਹੀਂ ਹੋ ਸਕਦਾ, ਮਰ ਜਰਨਾ ਦੁੱਖ ਹੋਈ ਰਾਮ। ਇਸੇ ਲਈ ਜਿਹੜੇ ਮਨਮੁਖ ਲੋਕ ਨੇ ਉਹ ਜੰਮਦੇ ਮਰਦੇ ਰਹਿੰਦੇ ਨੇ ਤੇ ਉਹਨਾਂ ਨੂੰ ਹਮੇਸ਼ਾ ਲਈ ਜੰਮਣ ਤੇ ਮਰਨ ਦਾ ਦੁੱਖ ਪ੍ਰਾਪਤ ਹੁੰਦਾ ਹੀ ਰਹਿੰਦਾ ਹੈ। ਮਨਮੁਖ ਲੋਕ ਭਗਤੀ ਕਰਕੇ ਕਦੇ ਵੀ ਮੁਕਤੀ ਨਹੀਂ ਪ੍ਰਾਪਤ ਕਰ ਸਕਦੇ, ਮਾਇਆ ਦੇ ਹਉਮੈ ਦੇ ਵਿੱਚ ਭਗਤੀ ਹੋਣ ਕਰਕੇ ਉਹਨਾਂ ਨੂੰ ਹਰ ਵੇਲੇ ਜਨਮ ਤੇ ਮਰਨ ਦਾ ਦੁੱਖ ਭੋਗਣਾ ਹੀ ਪੈਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਇਤਿਹਾਸ ਵਿੱਚ ਪ੍ਰਸੰਗ ਆਉਂਦਾ ਹੈ। ਇੱਕ ਮੁਸਲਮਾਨ ਫਕੀਰ ਭਗਤੀ ਕਰ ਰਿਹਾ ਸੀ, ਬੜੇ ਉਸਦੇ ਸਿੱਖ ਸੇਵਕ ਵੀ ਸਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸਨੂੰ ਮੰਜ਼ਿਲੇ ਮਕਸੂਦ ਪਹੁੰਚਾਉਣ ਵਾਸਤੇ ਉਹਦੇ ਉੱਤੇ ਉਹਦੇ ਪਾਸ ਜਾਣ ਦੀ ਖੇਚਲ ਕੀਤੀ। ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਸ ਪੀਰ ਦੀ ਹਾਲਤ ਦੇਖੀ, ਸੋਚਿਆ ਵੀ ਇਸ ਨੂੰ ਕਿਵੇਂ ਸਮਝਾਇਆ ਜਾਵੇ। ਸਤਿਗੁਰੂ ਜਦੋਂ ਉਸਨੂੰ ਮਿਲਣ ਵਾਸਤੇ ਗਏ, ਇੱਕ ਗੁੜ ਦੀ ਰੋੜੀ ਲੈ ਕੇ ਉਸਦੀ ਨਜ਼ਰ ਭੇਟਾ ਕੀਤੀ ਤੇ ਉਹ ਗੁੜ ਪ੍ਰਸਾਦ ਦੀ ਰੁੱਤ ਕਰਕੇ ਪਿਘਲਿਆ ਹੋਇਆ ਸੀ। ਉਹਦੇ ਉੱਤੇ ਆ ਕੇ ਮੱਖੀਆਂ ਬੈਠ ਗਈਆਂ। ਕੁਝ ਸਮੇਂ ਤੋਂ ਬਾਅਦ ਸਤਿਗੁਰੂ ਮਹਾਰਾਜ ਨੇ ਇੱਕ ਸਵਾਲ ਕੀਤਾ, ਪੀਰ ਸਾਹਿਬ ਤੁਸੀਂ ਦੱਸੋ ਜੋ ਬੰਦਗੀ ਕਰਦੇ ਹੋ ਕਿ ਉਹ ਖੁਦਾ ਨੂੰ ਮਿਲਣ ਵਾਸਤੇ ਉਹਦੀ ਦਰਗਾਹ ਮਨਜ਼ੂਰ ਹੋਣ ਵਾਸਤੇ ਕਰਦੇ ਹੋ ਜਾਂ ਕੋਈ ਹੋਰ ਇੱਛਾ ਹੈ? ਤਾਂ ਉਸ ਵੇਲੇ ਪੀਰ ਨੇ ਆਖਿਆ, ਇੱਛਾ ਤੇ ਚਾਹੇ ਕੋਈ ਵੀ ਹੋਵੇ ਮਾਂ ਵਡਿਆਈ ਮਾਇਆ ਦੀ, ਪਰ ਭਗਤੀ ਤਾਂ ਭਗਤੀ ਹੈ। ਮੈਂ ਇਹਦੇ ਨਾਲ ਖੁਦਾ ਦੀ ਦਰਗਾਹ ਵਿੱਚ ਵੀ ਪ੍ਰਵਾਨ ਹੋਵਾਂਗਾ। ਸਤਿਗੁਰੂ ਕਹਿਣ ਲੱਗੇ, ਪੀਰ ਸਾਹਿਬ ਐਸਾ ਨਹੀਂ ਹੋਵੇਗਾ। ਸਤਿਗੁਰੂ ਮਹਾਰਾਜ ਨੇ ਗੁੜ ਦੀ ਗਿੱਲੀ ਰੋੜੀ ਵੱਲ ਇਸ਼ਾਰਾ ਕੀਤਾ ਕਿ ਪੀਰ ਸਾਹਿਬ ਤੁਸੀਂ ਸਾਡੀ ਨਜ਼ਰ ਭੇਟਾਂ ਨੂੰ ਕਬੂਲ ਕਰੋਗੇ? ਉਸ ਗੁੜ ਦੀ ਰੋੜੀ ਤੇ ਮੱਖੀਆਂ ਬੈਠੀਆਂ ਸਨ। ਪੀਰ ਸਾਹਿਬ ਨੇ ਨਾ ਵਿੱਚ ਸਿਰ ਹਿਲਾਇਆ ਕਿ ਇਹ ਤੁਹਾਡੀ ਭੇਟਾ ਮੈਨੂੰ ਕਦੀ ਵੀ ਮਨਜ਼ੂਰ ਨਹੀਂ ਹੋ ਸਕਦੀ, ਕਿਉਂਕਿ ਇਹਦੇ ਉੱਤੇ ਤਾਂ ਮੱਖੀਆਂ ਬੈਠੀਆਂ ਨੇ। ਸਤਿਗੁਰੂ ਮੁਸਕਰਾਏ, ਕਹਿਣ ਲੱਗੇ, ਪੀਰ ਸਾਹਿਬ ਜੇ ਗੁੜ ਦੀ ਰੋੜੀ ਤੁਹਾਨੂੰ ਪ੍ਰਵਾਨ ਨਹੀਂ, ਇੱਥੇ ਮੱਖੀਆਂ ਬੈਠੀਆਂ ਨੇ, ਤੇ ਤੁਹਾਡੀ ਬੰਦਗੀ ਖੁਦਾ ਨੂੰ ਕਿਵੇਂ ਪ੍ਰਵਾਨ ਹੋਵੇਗੀ? ਜਿਸ ਉੱਤੇ ਮੱਖੀਆਂ ਭੈਣਕਦੀਆਂ ਨੇ, ਦੁਨੀਆਂ ਦੇ ਲੋਕ ਆ ਕੇ ਤੁਹਾਡੀ ਬੰਦਗੀ ਤੋਂ ਲਾਹਾ ਲੈਂਦੇ ਨੇ, ਉਹ ਕਿਵੇਂ ਖੁਦਾ ਮਨਜ਼ੂਰ ਕਰੇਗਾ? ਹੁਣ ਸਮਝ ਪੈ ਗਈ ਸਤਿਗੁਰੂ ਦੇ ਚਰਨਾਂ ਦੀ ਢਹਿ ਪਿਆ। ਸਤਿਗੁਰੂ ਨੇ ਆਖਿਆ, ਨਿਰਮਾਨ ਤੇ ਨਿਸਕਾਮ ਹੋ ਕੇ ਭਗਤੀ ਕਰੋ, ਉਹ ਖੁਦਾ ਮਨਜ਼ੂਰ ਕਰੇਗਾ। ਸੋ ਇੱਥੇ ਹਜ਼ੂਰ ਕਹਿੰਦੇ ਨੇ, ਜਿਹੜੇ ਹਉਮੈ ਵਿੱਚ ਤੇ ਮਾਇਆ ਦੀ ਇੱਛਾ ਨੂੰ ਲੈ ਕੇ ਭਗਤੀ ਕਰਦੇ ਨੇ, ਉਹਨਾਂ ਦੀ ਦੁਨਿਆਵੀ ਇੱਛਾ ਤਾਂ ਪੂਰੀ ਹੋ ਸਕਦੀ ਹੈ, ਪਰ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ, ਜਨਮ ਮਰਨ ਤੋਂ ਛੁਟਕਾਰਾ ਨਹੀਂ ਮਿਲ ਸਕਦਾ।
ਮਰ ਜਨਮ ਹੈ ਦੁੱਖ ਹੋਈ, ਦੂਜੇ ਭਾਏ ਪਰ ਜਵ ਕੋਈ, ਵਿਣਗੁਰ ਤਤ ਨਾ ਜਾਣਿਆ।
ਹਜ਼ੂਰ ਕਹਿੰਦੇ, ਜਿਹੜੇ ਗੁਰੂ ਤੋਂ ਬਿਨਾਂ ਹੀ ਭਗਤੀ ਕਰਦੇ ਨੇ, ਉਹਨਾਂ ਨੂੰ ਜਨਮ ਤੇ ਮਰਨ ਦਾ ਦੁੱਖ ਪ੍ਰਾਪਤ ਹੁੰਦਾ ਹੈ, ਤੇ ਦੂਜੇ ਪਾਓ ਮਾਇਆ ਦੇ ਪ੍ਰੇਮ ਦੇ ਵਿੱਚ ਦੁਨੀਆਂ ਖਰਾਬ ਹੁੰਦੀ ਨਜ਼ਰ ਆ ਰਹੀ ਹੈ। ਵਿਣਗੁਰ ਤਤ ਨਾ ਜਾਣਿਆ, ਜਿੰਨਾ ਚਿਰ ਗੁਰੂ ਦੀ ਬਖਸ਼ਿਸ਼ ਨਾ ਹੋਵੇ ਉਹਨਾਂ ਚਿਰ ਸਹੀ ਤਤ ਪਰਮਾਰਥ ਦਾ ਵੀ ਪਤਾ ਨਹੀਂ ਲੱਗਦਾ। ਗੁਰੂ ਦੀ ਕਿਰਪਾ ਦੇ ਨਾਲ ਹੀ ਆਤਮ ਤਤ ਤੇ ਪਰਮ ਤਤ ਦੀ ਸੋਝੀ ਹੁੰਦੀ ਹੈ। ਗੁਰੂ ਤੋਂ ਬਿਨਾਂ ਚਾਹੇ ਕੋਈ ਕਿੰਨੀ ਵੀ ਭਗਤੀ ਕਰ ਲਵੇ, ਪਰ ਉਹਨੂੰ ਤਤ ਦੀ ਸੋਝੀ ਨਹੀਂ ਪ੍ਰਾਪਤ ਹੋ ਸਕਦੀ, ਵਾਹਿਗੁਰੂ ਦਾ ਮਿਲਾਪ ਨਹੀਂ ਹੋ ਸਕਦਾ।
ਭਗਤ ਰਹਿਣਾ ਸਭ ਜਗ ਭਰਮਿਆ, ਅੰਤ ਗਿਆ ਪਛਤਾਨਿਆ।
ਹਜ਼ੂਰ ਫਰਮਾਉਂਦੇ ਨੇ, ਗੁਰੂ ਕੋ ਭਗਤੀ ਤੋਂ ਵੀ ਹੋਣਾ, ਭਗਤੀ ਤੋਂ ਵਾਂਝਾ ਸਾਰਾ ਸੰਸਾਰ ਹੀ ਭਰਮਿਆ, ਭਰਮ ਦੇ ਵਿੱਚ ਭਟਕਦਾ ਫਿਰ ਰਿਹਾ ਹੈ, ਅੰਤ ਗਿਆ ਪਛਤਾਨਿਆ। ਜਦੋਂ ਅੰਦਰ ਸਮਾਂ ਆਉਂਦਾ ਜਾਣਾ ਤੇ ਸਾਰਿਆਂ ਨੂੰ ਪੈਂਦਾ, ਪਰ ਜਿਹੜੇ ਲੋਕ ਭਗਤੀ ਨਹੀਂ ਨਾ ਕਰਦੇ ਤੇ ਅੰਤ ਗਿਆ ਪਛਤਾਨਿਆ, ਅੰਤ ਨੂੰ ਪਛਤਾਉਂਦੇ ਹੋਏ ਰੋਂਦੇ ਕਰਾਉਂਦੇ ਹੋਏ ਹਾਹਾਕਾਰ ਕਰਦੇ ਹੋਏ ਦੁਨੀਆਂ ਤੋਂ ਜਾਂਦੇ ਹਨ।
ਕੋਟ ਮਦੇ ਕਿਨਾ ਪਛਾਣਿਆ, ਹਰ ਨਾਮ ਸੱਚ ਸੋਈ।
ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਦੁਨੀਆਂ ਦੀ ਗਿਣਤੀ ਅਰਬਾਂ ਤੱਕ ਪਹੁੰਚ ਗਈ ਹੈ, ਪਰ ਇਹਨਾਂ ਅਰਬਾਂ ਕਰੋੜਾਂ ਵਿੱਚੋਂ, ਕਰੋੜਾਂ ਅਰਬਾਂ ਦੇ ਵਿੱਚੋਂ ਕਿਸੇ ਵੇਲੇ ਨੇ ਅਸਲੀ ਤੱਤ ਨੂੰ ਪਛਾਣਿਆ ਹੈ। ਉਹ ਤੱਤ ਕੀ ਹੈ? ਹਰ ਨਾਮਾ ਸੱਚ ਸੋਈ, ਵੀ ਅਸਲੀ ਵਾਹਿਗੁਰੂ ਦਾ ਨਾਮ ਹੀ ਸੱਚਾ ਹੈ, ਤੇ ਜਿਹੜਾ ਉਹ ਸੱਚੇ ਨਾਮ ਨੂੰ ਜਪਦਾ ਹੈ ਤੇ ਫਿਰ ਉਹੀ ਸੱਚ ਨੂੰ ਪ੍ਰਵਾਨ ਹੁੰਦਾ ਹੈ, ਉਹੀ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਮਨਜ਼ੂਰ ਹੁੰਦਾ ਹੈ। ਇਸ ਗੱਲ ਨੂੰ ਕਰੋੜਾਂ ਵਿੱਚੋਂ ਕਿਸੇ ਇੱਕ ਨੇ ਪਛਾਣਿਆ ਹੈ, ਕਿਉਂਕਿ ਸਤਿਗੁਰੂ ਮਹਾਰਾਜ ਦੇ ਬਚਨ ਹੈ ਵਿਰਲੇ ਨਾ ਹੀ ਧਣੇ, ਸਹਿਲ ਫੁਕਰ ਸੰਸਾਰ ਟੋਟਨ ਮੈਂ ਨਾਨਕ ਨਾਰਾਇਣ ਜੇ ਸੀ। ਇਸ ਅਧ ਨਾਰੇ ਦਸੀਆ ਕਾ ਵਿਰਲੀ ਜਾਏ ਉੱਠੀ, ਹਜ਼ੂਰ ਕਹਿੰਦੇ ਅਸਲੀ ਤੱਤ ਨੂੰ ਪਛਾਣਨ ਵਾਲੇ ਬਹੁਤੇ ਨਹੀਂ ਵਿਰਲੇ ਹੁੰਦੇ ਨੇ, ਕਰੋੜਾਂ ਵਿੱਚੋਂ ਕਿਸੇ ਇੱਕ ਨੇ ਪਛਾਣਿਆ ਹੈ। ਤੇ ਫਿਰ ਉਹ ਵਾਹਿਗੁਰੂ ਦਾ ਨਾਮ ਜਪਦਾ ਤੇ ਨਾਮ ਜਪ ਕੇ ਸੱਚ ਦਾ ਸਰੂਪ ਹੋ ਜਾਂਦਾ ਹੈ।
ਨਾਨਕ ਨਾਮ ਮਿਲਾ ਵਡਿਆਈ ਦੂਜਾ ਪਾਏ ਪਤ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਮੁਖ ਵਿਅਕਤੀ ਪ੍ਰਭੂ ਦਾ ਨਾਮ ਜਪਦੇ ਹਨ ਤੇ ਗੁਰੂ ਵਾਲੇ ਹੋ ਕੇ ਜਪਦੇ ਹਨ, ਨਾਨਕ ਨਾਮ ਮਿਲਾ ਵਡਿਆਈ, ਫਿਰ ਉਹਨਾਂ ਨੂੰ ਨਾਮ ਦਾ ਸਦਕਾ ਦਰਗਾਹੀ ਸਨਮਾਨ ਦੀ ਵਡਿਆਈ ਪ੍ਰਾਪਤ ਹੁੰਦੀ ਹੈ, ਜਾਂ ਦੀਨ ਦੁਨੀਆਂ ਦੇ ਸਨਮਾਨ ਦੀ ਵਡਿਆਈ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਦੂਜਾ ਪਾਏ ਪਤ ਕੋਈ ਜਿਹੜੇ ਵਾਹਿਗੁਰੂ ਦੇ ਨਾਮ ਨੂੰ ਛੱਡ ਕੇ ਦੂਜੇ ਪਾਸੇ ਦੁਨੀਆਂ ਦੀ ਮਾਨ ਵਡਿਆਈ ਦੇ ਵਿੱਚ ਮਾਇਆ ਦੀ ਇੱਛਾ ਵਿੱਚ ਖਰਚਤ ਹੋ ਕੇ ਭਗਤੀ ਕਰਦੇ ਨੇ, ਪਤ ਖੋਏ ਵੀ ਉਹਨਾਂ ਨੇ ਜੇ ਆਪਣੀ ਪਾਤੀ ਗੁਆਈ ਹੈ, ਆਪਣੀ ਇੱਜ਼ਤ ਹੀ ਖਰਾਬ ਕਰ ਲਈ ਹੈ।
ਕਾਰਜ ਸਾਚਾ ਹਰ ਗੁਣ ਸਦਾ ਵਖਾਣੇ ਰਾਮ।
ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸ਼ੰਤ ਦੀ ਚੌਥੀ ਪੌੜੀ ਦੇ ਵਿੱਚ ਉਹਨਾਂ ਭਗਤਾਂ ਦੀ ਨਰਮਾ ਉਚਾਰਨ ਕਰਦੇ ਹਨ। ਭਗਤਾਂ ਚਾਹੇ ਕਰ ਕਾਰਜ ਸਾਚਾ, ਵੀ ਉਹਨਾਂ ਭਗਤਾਂ ਦੇ ਘਰ ਦੇ ਵਿੱਚ ਸੱਚਾ ਕਾਰਜ ਅਰੰਭਿਆ ਹੁੰਦਾ ਹੈ। ਉਹ ਸੱਚਾ ਕਾਰਜ ਕੀ ਹੈ? ਸੱਚ ਦੀ ਪ੍ਰਾਪਤੀ ਹੈ। ਭਾਵ ਉਹ ਭਗਤ ਹਰ ਵੇਲੇ ਸੱਚ ਦੀ ਪ੍ਰਾਪਤੀ ਵਾਸਤੇ ਕੋਸ਼ਿਸ਼ ਕਰਦੇ ਨੇ ਕਿ ਉਹਨਾਂ ਦਾ ਸੱਚ ਦਾ ਕਾਰਜ ਅਰੰਭਿਆ ਹੋਇਆ। ਹਰ ਗੁਣ ਸਦਾ ਵਖਾਣੇ ਰਾਮ, ਉਹ ਹਰ ਵੇਲੇ ਉਸ ਵਾਹਿਗੁਰੂ ਦੇ ਗੁਣਾਂ ਨੂੰ, ਉਹਦੀਆਂ ਸਿਫਤਾਂ ਨੂੰ, ਉਹਦੀਆਂ ਤਾਰੀਫਾਂ ਨੂੰ, ਉਹਦੇ ਵਸਫਾਂ ਨੂੰ ਹਮੇਸ਼ਾ ਲਈ ਰਸਨਾ ਤੋਂ ਉਚਾਰਨ ਕਰਦੇ ਰਹਿੰਦੇ ਨੇ। ਵਾਹਿਗੁਰੂ ਦਾ ਨਾਮ ਜਪਣਾ ਤੇ ਉਸ ਵਾਹਿਗੁਰੂ ਦੇ ਗੁਣਾਂ ਨੂੰ, ਉਹਦੀਆਂ ਸਿਫਤਾਂ ਨੂੰ ਉਚਾਰਨ ਕਰਨਾ, ਇਹੀ ਭਗਤਾਂ ਦਾ ਸੱਚਾ ਕਾਰਜ ਹੈ, ਜਿਸ ਦੇ ਵਿੱਚ ਅੱਠੇ ਪੈਰ ਉਹ ਭਗਤਾਂ ਮਸ਼ਰੂਫ ਰਹਿੰਦੇ ਹਨ।
ਭਗਤ ਖਜ਼ਾਨਾ ਆਪੇ ਦੀਆ ਕਾਲ ਕੰਟਕ ਮਾਰ ਸਮਾਣੇ ਰਾਮ।
ਵਾਹਿਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਭਗਤਾਂ ਨੂੰ, ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਭਗਤੀ ਦਾ ਖਜ਼ਾਨਾ ਹੀ ਬਖਸ਼ਿਸ਼ ਕਰ ਦਿੱਤਾ, ਕਿਉਂਕਿ ਜਿਹੜੇ ਲੋਕ ਭਗਤੀ ਕਰਦੇ ਨੇ ਤੇ ਫਿਰ ਵਾਹਿਗੁਰੂ ਉਹਨਾਂ ਨੂੰ ਭਗਤੀ ਦਾ ਖਜ਼ਾਨਾ ਬਖਸ਼ਿਸ਼ ਕਰ ਦਿੰਦੇ। ਇਹਦਾ ਮਤਲਬ ਇਹ ਹੈ ਜਿਵੇਂ ਕੋਈ ਆਦਮੀ ਕੋਈ ਬਿਜ਼ਨਸ ਕਰਦਾ ਹੈ, ਉਹ ਮਾਇਆ ਨਾਲ ਹੀ ਹੁੰਦਾ, ਧੰਦੇ ਨਾਲ ਹੀ ਹੁੰਦਾ, ਫਿਰ ਉਹਨੂੰ ਹੋਰ ਧੰਨ ਦਾ ਲਾਭ ਪ੍ਰਾਪਤ ਹੋ ਜਾਂਦਾ। ਇਸੇ ਤਰ੍ਹਾਂ ਜਿਹੜੇ ਗੁਰਮੁਖ ਵਿਅਕਤੀ ਵਾਹਿਗੁਰੂ ਦੇ ਨਾਮ ਦਾ ਵੰਡ ਕਰਦੇ ਹਨ ਤੇ ਫਿਰ ਵਾਹਿਗੁਰੂ ਨਾਮ ਦਾ ਖਜ਼ਾਨਾ ਉਹਨਾਂ ਦੀ ਝੋਲੀ ਵਿੱਚ ਪਾ ਦਿੰਦਾ, ਤੇ ਜਿਹਨੂੰ ਨਾਮ ਦਾ ਖਜ਼ਾਨਾ ਪ੍ਰਾਪਤ ਹੋ ਜਾਂਦਾ ਕਾਲ ਕੰਟਕ ਮਾਰ ਸਮਾਣੇ ਰਾਮ, ਫਿਰ ਉਹ ਗੁਰਮੁਖ ਪਿਆਰੇ ਹਰ ਵੇਲੇ ਭਗਤੀ ਕਰਦੇ ਹਨ, ਨਾਮ ਜਪਦੇ ਹਨ ਤੇ ਕਾਲ ਕੰਟਕ ਮਾਰ ਜਿਹੜਾ ਦੁਖਦਾਈ ਕਾਲ ਹੈ ਇਹਨੂੰ ਮਾਰ ਕੇ ਸਮਾਣੇ ਰਾਮ ਉਸ ਅਕਾਲ ਪੁਰਖ ਵਾਹਿਗੁਰੂ ਵਿੱਚ ਲੀਨ ਹੋ ਜਾਂਦੇ ਨੇ। ਭਾਵ ਨਾਮ ਜਪਣ ਵਾਲੇ ਦੇ ਜਿਹੜੇ ਜਮਦੂਤ ਨਹੀਂ ਆ ਸਕਦੇ, ਨਾਮ ਜਪਣ ਵਾਲੇ ਵਿਅਕਤੀ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਕੇ ਲੀਨ ਹੁੰਦੇ ਨੇ। ਇਸੇ ਲਈ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਫਰਮਾਇਆ ਹੈ, ਜਿਸ ਦੇਵ ਹੈ ਪੁਰਖ ਵਿਦਾਤਾ ਹਰ ਰਸਤ ਨਹੀਂ ਜਾਤਾ, ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰ ਨਹੀਂ ਪਾਇਆ। ਇਹ ਗੁਰਮੁਖ ਭਗਤਾਂ ਦੀ ਅਵਸਥਾ ਹੁੰਦੀ, ਉਹਨਾਂ ਦੇ ਨੇੜੇ ਜਮਦੂਤ ਨਹੀਂ ਆ ਸਕਦੇ, ਉਹ ਵਾਹਿਗੁਰੂ ਵਿੱਚ ਜਾ ਕੇ ਲੀਨ ਹੋ ਜਾਂਦੇ ਹਨ।
ਕਾਲ ਕੰਟਕ ਮਾਰ ਸਮਾਣੇ ਹਰ ਮਨ ਭਾਣੇ ਨਾਮ ਨਿਧਾਨ ਸੱਚ ਪਾਇਆ।
ਹਜ਼ੂਰ ਫਰਮਾਉਂਦੇ ਨੇ ਉਹਨਾਂ ਗੁਰਮੁਖਾਂ ਨੇ ਨਾਮ ਨਿਧਾਨ ਸੱਚ ਪਾਇਆ, ਵੀ ਵਾਹਿਗੁਰੂ ਦੇ ਨਾਮ ਦਾ ਸੱਚਾ ਖਜ਼ਾਨਾ ਉਹਨਾਂ ਗੁਰਮੁਖਾਂ ਨੇ ਪ੍ਰਾਪਤ ਕੀਤਾ ਹੈ। ਉਸ ਨਾਮ ਰੂਪੀ ਸੱਚੇ ਖਜ਼ਾਨੇ ਨੂੰ ਪ੍ਰਾਪਤ ਕਰਕੇ ਹਰ ਮਨ ਭਾਣੇ ਉਸ ਵਾਹਿਗੁਰੂ ਦੇ ਮਨ ਨੂੰ ਭਾ ਗਏ ਨੇ, ਤਾਂ ਉਸ ਵਾਹਿਗੁਰੂ ਦੇ ਮਨ ਨੂੰ ਪਿਆਰੇ ਲੱਗਣ ਲੱਗ ਪਏ ਨੇ। ਤੇ ਫਿਰ ਇਹਦਾ ਫਲ ਕੀ ਹੋਇਆ? ਕਾਲ ਕੰਟਕ ਮਾਰ ਸਮਾਣੇ, ਫਿਰ ਉਹ ਜਿਹੜਾ ਦੁਖਦਾਇਕ ਕਾਲ ਹੈ ਉਸਨੂੰ ਮਾਰ ਕੇ ਆਪ ਮੌਤ ਦੇ ਡਰ ਨੂੰ ਦੂਰ ਕਰਕੇ ਤੇ ਨਾਮ ਜਪ ਕੇ ਵਾਹਿਗੁਰੂ ਪਰਮੇਸ਼ਰ ਵਿੱਚ ਅਪੇਲ ਹੋ ਜਾਂਦੇ ਨੇ। ਕਿਵੇਂ? ਸਤਿਗੁਰੂ ਮਹਾਰਾਜ ਨੇ ਦ੍ਰਿਸ਼ਟਾਂਤ ਦਿੱਤਾ ਹੈ, सूरज किरण मिले, जल का जल हुआ राम, ज्योति ज्योत रले, संपूर्ण सिया राम जने वाहिगुरु दे पाक ने ओ दुख राई कारण मार के वाहिगुरु विच अपेद हो जाते हैं।
सदा अखुट कदे नाम खुट हर दिया सहज सुपाया।
धन गुरु अमरदास महाराज सच्चे पातशाह फरमाउंदे ने अकाल पुरख वाहिगुरु ने प्रसन्न होके उन्हां भगतां नूं ऐसा नाम दा भगती दा अखुट खजाना बख्श कर दिता है जिहड़ा कदी मुकण वाला है ही नहीं। धन गुरु अमरदास महाराज सच्चे पातशाह दे बचन हन, एहो धन अखुट ना लुखुटा ना जाए, पूरा सतगुर दिया दिखाए। पंचम पातशाह गुरु अर्जुन देव महाराज का फरमान है, खावा है खर्चा है राल मिल भाई, चोट ना आवे वध हो जाई। ये ऐसा नाम दा अखुट खजाना है जिन्ना मर्जी इस नूं तुसीं वरत लो खर्च लो, ये कदे मुकण वाला नहीं है। हर जीगा सहज सुखाया हर गुरु कहिंदे उस अकाल पुरख ने सहज सुभावक भाव अपनी मौत विच अपनी खुशी विच अपनी प्रसन्नता नाल उन्हां नूं ये नाम दा भगती दा खजाना बख्शिश कीता है।
हर जन उच्चे सद ही उच्चे गुर कै शब्द सुहाया।
साधु सतगुरु धन गुरु अमरदास महाराज सच्चे पातशाह फरमाउंदे ने गुरमुखो जिहड़े वाहिगुरु दे जन ने ओह सब तों उच्चे ने, केवल हुण ही नहीं सद ही उच्चे, उन्हां दा रुतबा सब तों उच्चा ही रहेगा। भगतां दा सदा सदा ही मुरादा उच्चा ही रहेगा, उन्हां दे बराबर होर कोई नहीं पहुंच सकता, क्योंकि भगत वाहिगुरु दा ही स्वरूप हो जांदे ने। ओह नदी जिहड़ी समुंदर विच रल जावे ते फिर ओहनूं समुंदर दा ही रूप प्राप्त हो जांदा, समुंदर वाले गुण समुंदर वाले अमर जिंदगी उसनूं प्राप्त हो जांदी है। इसे तरह जिहड़े वाहिगुरु दे प्यारे ने अठे पैर प्रभु दे नाम दे विच लीन रहिंदे हन, ते फिर उन्हां भगतां नूं भी उच्चा मुरादबा प्राप्त हो जांदा है, जिसकी बाबत हजूर ने फरमाया जिसनूं बख्शे सिफत का लाह नानक पातशाही पातशाह, ओह पातशाह दे पातशाह बन जांदे ने, भाव उन्हां दे मन दे उत्ते ऐसी वाहिगुरु की कृपा द्वारा संतुष्टि हो जाती है। ना उन्हां नूं इस दुनिया का पदार्थ ते ना ही कोई स्वर्ग का पदार्थ उन्हां दे मन नूं लगाए मान कर सकता है, उन्हां दी अवस्था ऐसी बन जाती है। इसे कवि ने लिखिया, ब्रह्मा इंदर आग लो होत देह तर भोग, काक विष्टम जीवन वीतराग ते लोग। ब्रह्म लोक तो लैके इंदर लोक तक जितने भी पदार्थ ने ते उस गुरमुख की अवस्था दे विच काम की विष्टा दे समान होते, और उन्हां नूं देख के उहदा मन कभी भी उस पासे आकर्षित नहीं हुंदा। इसे लिए हजूर कहिंदे ने हर जन उच्चे सद ही उच्चे, जिहड़े वाहिगुरु दे जन उच्चे ने ते हमेशा लई उन्हां दा रुतबा उच्चा ही रहिंदा है। गुर कै शब्द सुहाया, क्योंकि गुरु के शब्द द्वारा उन्हां ने ये सोभनी रुतबा ते जीवन प्राप्त कीता है।
नानक आपे बख्श मिलाए जुग जुग शोभा पाया।
साधु सतगुरु धन गुरु अमरदास महाराज सच्चे पातशाह फरमाउंदे ने शब्द की आखिरी पंक्ति है, नानक आपे बख्श मिलाए। साधु कहिंदे उन्हां गुरमुखां नूं अपने प्यारियां नूं अकाल पुरख वाहिगुरु सारे गुनाहां नूं माफ करके ते उन्हां नूं सारे गुणां नूं बख्शिश करके ते अपने नाल मिला लैंदा है। जुग जुग शोभा पाया, फिर ओह भगत जन जुगां जुगां दे विच शोभा नूं प्राप्त करदे ने। इहदा मतलब इह है उन्हां भगतां दी महापुरशां दी जुगां जुगां दे विच शोभा हुंदी है। नानक नाम ते आइन ते निज कर वात है, जुग जुग शोभा होए जो अठे कर वाहिगुरु दे नाम नूं ध्यांदे ने, उन्हां दा निज कर सुंदरा पद विच निवास हो जांदा है ते जुगां जुगां तक उन्हां भगतां दी महापुरशां दी कारी शोभा हुंदी है। हुण जरूर ते प्रहलाद भगत ਸਤਿਗੁਰੂ ਦੇ ਵਿੱਚ ਹੋਏ ਸਨ, ਪਰ ਉਹਨਾਂ ਨੇ ਵਾਹਿਗੁਰੂ ਦੀ ਭਗਤੀ ਕੀਤੀ। ਵੇਖ ਲਓ ਹੁਣ ਉਹਨਾਂ ਦਾ ਨਾਮ ਸੁਨਹਿਰੀ ਅੱਖਾਂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਅੰਕਿਤ ਹੈ। ਗੁਰੂ ਅਰਜਨ ਦੇਵ ਮਹਾਰਾਜ ਤੋਂ ਸਿੱਖਾਂ ਨੇ ਪੁੱਛਿਆ ਕਿ ਮਹਾਰਾਜ ਨਾਮ ਕਿਵੇਂ ਜਪੀਏ, ਤਾਂ ਸਤਿਗੁਰੂ ਮਹਾਰਾਜ ਨੇ ਉਦਾਹਰਣ ਦਿੱਤੀ, ਰਾਮ ਜਪੋ ਜੀ ਐਸੇ ਐਸੇ, ਰੂਪ ਪ੍ਰਹਿਲਾਦ ਜਪਿਓ ਹਰ ਜੈਸੇ। ਗੁਰਮੁਖੋ ਜੀ ਤੁਸੀਂ ਨਾਮ ਜਪਣਾ ਤੇ ਇਉਂ ਜਪੋ ਜਿਵੇਂ ਸਰੂਪ ਭਗਤੀ ਨੇ ਜਪਿਆ ਸੀ। ਅਟਲ ਨਿਸ਼ਚੇ ਨਾਲ ਤੇ ਜਿਵੇਂ ਪ੍ਰਹਿਲਾਦ ਭਗਤੀ ਨੇ ਜਪਿਆ ਸੀ, ਦ੍ਰਿੜ ਵਿਸ਼ਵਾਸ ਦੇ ਨਾਲ, ਇਉਂ ਤੁਸੀਂ ਵੀ ਸਭ ਤਰ੍ਹਾਂ ਦੇ ਡਰ ਭੈ ਦੇ ਮਾਹੌਲ ਤੋਂ ਉੱਪਰ ਉੱਠ ਕੇ ਤੇ ਹਰ ਤਰ੍ਹਾਂ ਦੇ ਮਾਇਆ ਦੇ ਲੋਭ ਲਾਲਚ ਤੋਂ ਵੀ ਉੱਚੇ ਉੱਠ ਕੇ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਜਪੋ, ਤੇ ਫਿਰ ਤੁਹਾਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਵੱਲੋਂ ਸਭ ਦਾਤਾਂ ਪ੍ਰਾਪਤ ਹੋਣਗੀਆਂ। ਇਸੇ ਲਈ ਹਾਜ਼ੂਰ ਕਹਿੰਦੇ ਨੇ ਨਾਨਕ ਆਪੇ ਬਖਸ਼ ਮਿਲਾਏ ਉਹਨਾਂ ਭਗਤਾਂ ਨੂੰ, ਉਹਨਾਂ ਆਪਣੇ ਪਿਆਰਿਆਂ ਨੂੰ ਅਕਾਲ ਪੁਰਖ ਵਾਹਿਗੁਰੂ ਪਾਈ ਨਾਮ ਭਗਤੀ ਦੀਆਂ ਦਾਤਾਂ ਬਖਸ਼ਿਸ਼ ਕਰਕੇ ਆਪਣੇ ਨਾਲ ਮਿਲਾ ਲਿਆ। ਜੁਗ ਜੁਗ ਸੋਭਾ ਪਾਇਆ ਵੀ ਫਿਰ ਉਹ ਜੁਗਾਂ ਜੁਗਾਂ ਦੇ ਵਿੱਚ ਸੋਭਾ ਨੂੰ ਪ੍ਰਾਪਤ ਕਰਦੇ ਹਨ। ਸਮਾਂ ਵੀ ਸੰਪੂਰਨ ਹੋਇਆ, ਸ਼ਬਦ ਵੀ ਸੰਪੂਰਨ ਹੋਇਆ, ਤੇ ਹੁਣ ਵਿਚਾਰ ਨੂੰ ਵੀ ਇੱਥੇ ਹੀ ਸੀਮਤ ਕਰਦੇ ਹਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਵੀ ਬਖਸ਼ਿਸ਼ ਕਰਨ, ਆਪਾਂ ਵੀ ਗੁਰਮੁਖ ਭਗਤੀ ਕਰੀਏ, ਬੁਰੇ ਹੋ ਕੇ ਨਹੀਂ ਗੁਰੂ ਵਾਲੇ ਹੋ ਕੇ ਭਗਤੀ ਕਰੀਏ। ਗੁਰੂ ਵਾਲੇ ਬਣ ਕੇ ਕੀਤੀ ਹੋਈ ਭਗਤੀ ਦਰਗਾਹ ਵਿੱਚ ਪ੍ਰਵਾਨ ਹੁੰਦੀ ਹੈ। ਸਤਿਗੁਰੂ ਮਿਹਰ ਕਰਨ, ਸਾਨੂੰ ਸਾਰਿਆਂ ਨੂੰ ਹੀ ਗੁਰਸਿੱਖੀ ਧਾਰਨ ਕਰਨ ਦਾ, ਅੰਮ੍ਰਿਤ ਛਕਣ ਦਾ ਚਾਅ ਤੇ ਉਹਨਾਂ ਨੂੰ ਬਖਸ਼ਿਸ਼ ਕਰਨ, ਤੇ ਆਪਾਂ ਗੁਰੂ ਵਾਲੇ ਹੋ ਕੇ ਨਾਮ ਜਪੀਏ, ਬਾਣੀ ਪੜ੍ਹੀਏ, ਰਹਿਤ ਰੱਖੀਏ, ਭਗਤੀ ਕਰਕੇ ਜਨਮ ਨੂੰ ਸਫਲਾ ਕਰ ਲਈਏ। ਬਸ ਇੰਨਾ ਕੁਛ ਕਹਿ ਕੇ ਇੱਥੇ ਹੀ ਸਮਾਪਤੀ ਫੁੱਲਾਂ ਚੁੱਕਣ ਲਈ ਸੰਗਤ ਨੇ ਚੁਣਾ ਕਰਨਾ।
ਹਰ ਜਨ ਉੱਚੇ ਸਦ ਹੀ ਉੱਚੇ, ਗੁਰਤੇ ਸ਼ਬਦ ਸੁਹਾਇਆ, ਨਾਨਕ ਆਪੇ ਬਖਸ਼ ਮਿਲ।